पवित्र चरणाच और तिलक जंजू राखा प्रभ ताका कीनो बड़ो कलू मैं साका। साधन हेत इति जिन करी सीस दिया पार सी न उचरी। ऐसे महान सतगुरु महान त्यागी धन धन श्री गुरु तेग बहादुर साहब जी महाराज जी दे पवित्र पावन इतिहासक स्थान ते संध्या वेले दे सजे हुए दवाना च इकत्र हो के गुर इतिहास दी चल रही लड़ीवार कथा साहिबे कमाल पंथ दे वाले चट्टियां बाजां वाले सतगुरु श्री गुरु गोविंद सिंह साहब जी महाराज जी का पवित्र पावन इतिहास बहुत ही श्रद्धा भावना अदब ते सत्कार नाल आप जी सरवण कर रहे। वैरी दल ने श्री आनंदपुर साहब नू घेरा पाया होया है। भारी गह गच जंग शुरू हो गया है। लौ डोलवीं लड़ाई हो रही है। पहला तां तोपां बंदूकां दी लड़ाई होई है पर जदों तुरकां ने अगे आ के वध के हमला कीता तो सतगुरां ने भाई उदय सिंह और भाई दया सिंह होना दी ड्यूटी लाई कि तुसी अगे जा के वैरी नू रोको। सतगुरां दा आशीर्वाद लै के भाई उदय सिंह ते भाई दया सिंह जी अगे वधे ने। गुरदेव ने वचन कीता सी कि जदों तुसी अगे वध के जाओगे पिछे शहीदी फौजां भी तुहाडी मदद करनगियां। इहो जी लहु डोलवीं लड़ाई होई कि सैकड़े तुरक जंग दे मैदान विच मारे गए। वजीर खां ते सूबा जबरदस्त खां वेख के हैरान है कि सिंघां दा एक भी आदमी असी जंग दे मैदान च नहीं मार सके ते साडे सैकड़े बंदे मारे गए ने। जे इसे तरह ही जंग चलदा रहा ते कुछ समय विच ही साडी सारी फौज नूं नबेड़ के रख देणगे। इन्हां पहाड़ी राजयां नूं सद्दिया, उन्हां नूं पुछिया कि गुरु जी नाल किवें जंग कीता जाए। उन्हां आख्या जे तुसी इसे तरह लड़ोगे तां खत्म हो जाओगे क्योंकि तुसी मैदानी इलाके विचो सिंघ मोर्चियां विच ने। तुसी अपना जिन्ना तोपखाना है वह सारा अगे लै के आओ और सिंघां दे मोर्चियां दे विच तोपां दे गोले दागो तां वह मरनगे खत्म होणगे। अपने बंदे ने अगे करो लड़न वास्ते मोर्चे बना लो, मोर्चियां विच ही तुसी खलो के लड़ो। ये गल सुन के उस वक्त वजीर खां ते जबरदस्त खां ने इसे तरह ही कीता है। बहुत वड्डा भारी दल जिहड़ा ये अपने नाल लैके आए नूं उन्हां नूं पिछे हटा लिया और तोपखाना अगे कर दिता है। वो तोपखाना मूहरे करके जिवें जंग लड़ रहे ने, दूसरे दिन दा ये जंग शुरू हो चुका है। आओ मन बिरतियां एकाग्र करके सतगुरां दा पवित्र इतिहास सरवण करिए। कलगीधर दे पावन चरणा दा ध्यान अपने हिरदिया च धारण करदे होए आखिए जी सतनाम
श्री वाहे गुरु साहिब जीओ।
सतनाम
श्री वाहे गुरु साहिब जीओ। दोएरा सुन सुबे दो हटे लश्कर की सुदलीन।
ए सुन के दोवे सूबे जेड़े सानू पिछे हट गए और जेड़ा इना दा लश्कर है, जेड़िया फौजा अज दिने लड़िया ने, जेड़े लश्कर ने अज जंग दे मैदान दे विच अगे हो के लड़ाई कीती है, अपने उस लश्कर दी ना दोवां सूबेदारा ने सुध सार लई है।
पए सुमार शुमार बिन ना सो प्राण बहीन।
इन्हां ने अपने लश्कर दी सुध लई ते कहिंदे हजारां दी गिणती विच तां इन्हां दे बंदे जख्मी होए ने, कई तां बहुत ज्यादा गंभीर जख्मी ने, जिहड़े लड़न जोगे नहीं रहे। ਕਈਆਂ ਨੂੰ ਘੱਟ ਜ਼ਖਮ ਨੇ ਪਰ ਕਈਆਂ ਨੂੰ ਬਹੁਤੇ ਜ਼ਖਮ ਲੱਗੇ ਨੇ ਸੈਂਕੜਿਆਂ ਦੀ ਗਿਣਤੀ ਵਿਚ। ਔਰ 900 ਬੰਦਾ ਜਦੋਂ ਗਿਣਤੀ ਕੀਤੀ ਇਹਨਾਂ ਨੇ ਵੀ ਕਿੰਨੇ ਮਰੇ ਨੇ ਤੇ ਕਹਿੰਦੇ 900 ਬੰਦਾ ਕੇਵਲ ਇੱਕ ਪਹਿਰ ਦੇ ਜੰਗ ਦੇ ਵਿਚ ਸਿੰਘਾਂ ਨਾਲ ਲੜ ਕੇ ਮਾਰਿਆ ਗਿਆ ਹੈ।
ਭੁਜੰਗ ਭਰਿਆ ਛੰਗ ਪੁਨੰਗ ਖਾਨ ਪਾਨ ਕਿਉਂ ਜਾਏ ਡੇਰੇ।
ਇਸ ਤਰ੍ਹਾਂ ਆਪਣੇ ਦਲਾਂ ਦੀ ਸੁੱਧ ਸਾਰ ਲੈ ਕੇ ਜਿੱਥੇ ਇਨ੍ਹਾਂ ਨੇ ਡੇਰੇ ਕੀਤੇ ਸਨ ਦੋਵੇਂ ਸੂਬੇ ਆਪੋ ਆਪਣੇ ਡੇਰਿਆਂ ਤੇ ਪਹੁੰਚੇ ਹਨ ਔਰ ਜਾ ਕੇ ਇਨ੍ਹਾਂ ਨੇ ਖਾਨ ਪਾਨ ਕੀਤਾ ਹੈ।
ਟਿਕੇ ਵੀਰ ਧੀਰੰ ਲੜੇ ਜੋ ਘਨੇਰੇ।
ਔਰ ਜਿਹੜੇ ਯੋਧੇ ਜੰਗ ਦੇ ਮੈਦਾਨ ਵਿਚ ਅੱਜ ਬਹੁਤ ਜ਼ਿਆਦਾ ਲੜੇ ਸਨ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਨਿਗਰੀ ਹੋਈ ਹੈ ਭਾਵ ਜ਼ਖਮੀ ਨੇ ਔਰ ਕਈ ਥੱਕੇ ਹੋਏ ਨੇ ਸਾਰੇ ਦਿਨ ਦੇ ਜੰਗ ਦੇ ਵਿਚ ਲੜ ਕੇ ਉਹ ਵੀ ਜਾ ਕੇ ਆਪੋ ਆਪਣੇ ਡੇਰਿਆਂ ਤੇ ਟਿਕੇ ਹਨ।
ਸ੍ਰੀ ਸਿੰਘ ਗਾਦੇ ਲੜਾ ਮੋਰਚਾ ਮੈਂ।
ਉਧਰ ਸਤਿਗੁਰਾਂ ਦੇ ਸੂਰਬੀਰ ਬਹਾਦਰ ਸਿੰਘ ਜਿਹੜੇ ਨੇ ਉਹ ਮੋਰਚਿਆਂ ਵਿਚ ਡਟੇ ਹੋਏ ਨੇ। ਉਨ੍ਹਾਂ ਨੂੰ ਤੁਰਕਾਂ ਤੇ ਇਕ ਸਕਿੰਟ ਦਾ ਵੀ ਵਿਸ਼ਵਾਸ ਨਹੀਂ ਕਿਉਂਕਿ ਇਨ੍ਹਾਂ ਤੁਰਕਾਂ ਦਾ ਕੋਈ ਪਤਾ ਨਹੀਂ ਰਾਤ ਨੂੰ ਵੀ ਹਮਲਾ ਕਰ ਸਕਦੇ ਨੇ। ਹਾਲਾਂਕਿ ਜੰਗ ਦਾ ਇਹ ਨਿਯਮ ਹੁੰਦਾ ਹੈ ਕਿ ਜਦੋਂ ਸੂਰਜ ਛੁੱਪ ਜਾਏ ਉਦੋਂ ਜੰਗ ਨਹੀਂ ਸੀ ਹੋਇਆ ਕਰਦਾ ਪਰ ਇਹਨਾਂ ਤੁਰਕਾਂ ਦਾ ਨਹੀਂ ਪਤਾ ਵੀ ਰਾਤ ਨੂੰ ਵੀ ਹਮਲਾ ਕਰ ਦੇਣ। ਇਸ ਕਰਕੇ ਸਿੰਘਾਂ ਨੇ ਮੋਰਚਿਆਂ ਦੇ ਵਿਚ ਡੇਰੇ ਕੀਤੇ ਹੋਏ ਨੇ ਮੋਰਚਿਆਂ ਦੇ ਵਿਚ ਗਾਢੇ ਹੋ ਕਰਕੇ ਪੱਕੇ ਹੋ ਕੇ ਲੜ ਰਹੇ ਹਨ।
ਗੁਰੂ ਤੀਰ ਕੇਤੇ ਨਮੋ ਕੈ ਪਗਾ ਮੈਂ।
ਔਰ ਜਿਹੜੇ ਸਿੰਘ ਜੰਗ ਦੇ ਮੈਦਾਨ ਵਿਚ ਲੜ ਕੇ ਗਏ ਨੇ ਜਿਨ੍ਹਾਂ ਨੇ ਤੁਰਕਾਂ ਦੀ ਫੌਜ ਦੇ ਮੂੰਹ ਮੋੜੇ ਨੇ ਵਾਪਸ ਭਜਾ ਦਿੱਤੇ ਨੇ ਤੁਰਕ ਪਿੱਛੇ ਨੂੰ ਉਹ ਸਿੰਘ ਜਿਹੜੇ ਅੱਜ ਸਾਰਾ ਦਿਨ ਲੜਦੇ ਰਹੇ ਉਹ ਲੜਾਈ ਖਤਮ ਹੋਣ ਤੋਂ ਬਾਅਦ ਗੁਰੂ ਕਲਗੀਧਰ ਦੇ ਚਰਨਾਂ ਵਿਚ ਆਏ ਆ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਗਾ ਮੈਂ ਪਗਾ ਦਾ ਮਤਲਬ ਹੁੰਦਾ ਚਰਨ ਮਹਾਰਾਜ ਦਸਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿਚ ਆ ਕੇ ਉਹਨਾਂ ਸਿੰਘਾਂ ਨੇ ਮੱਥਾ ਟੇਕਿਆ ਨਮਸਕਾਰ ਕੀਤੀ ਹੈ।
ਬੜੀ ਮਾਰ ਹੋਈ ਮਹਾਰਾਜ ਜਾਨੋ।
ਕਹਿਣ ਲੱਗੇ ਆ ਕੇ ਬੇਨਤੀ ਕਰਕੇ ਸਤਿਗੁਰੂ ਜੀ ਅੱਜ ਬੜੀ ਵੱਡੀ ਮਾਰ ਹੋਈ ਹੈ ਅੱਜ ਬੜਾ ਭਾਰੀ ਗਹਿ ਗੱਟ ਜੰਗ ਹੋਇਆ ਹੈ ਆਪ ਜੀ ਨੂੰ ਭਲੀ ਪ੍ਰਕਾਰ ਪਾਤਸ਼ਾਹ ਜੀ ਜਾਣਦੇ ਹੋ ਤੁਸੀਂ ਆਪ ਆਪਣੇ ਨੇਤਰਾਂ ਨਾਲ ਵੇਖਿਆ ਹੈ।
ਤੁਫੰਗੈ ਹਤੀ ਦੇਖ ਸ਼ਤਰੂ ਮੈਦਾਨੋ।
ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਨੂੰ ਵੇਖਦਿਆਂ ਪਹਿਲਾਂ ਅਸੀਂ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਸਨ।
ਦੜਾ ਦੜ ਗੇਰੇ ਫਲਮ ਪੱਕ ਜੈਸੇ।
ਇਸ ਤਰ੍ਹਾਂ ਦੜ ਦੜ ਕਰਕੇ ਸੁੱਟੇ ਜ਼ਮੀਨ ਦੇ ਉੱਤੇ ਤੁਰਕਾਂ ਦੀਆਂ ਫੌਜਾਂ ਦੇ ਸਿਪਾਹੀ ਜਿਵੇਂ ਕਿਸੇ ਦਰਖਤ ਨਾਲੋਂ ਫਲ ਤੋੜ ਤੋੜ ਕੇ ਜ਼ਮੀਨ ਤੇ ਸੁੱਟੀ ਦੇ ਹਨ।
ਮਹਾਬੁੱਧ ਅੰਧੇ ਅਤੇ ਸ਼ੀਘਰ ਤੈਸੇ।
ਮਹਾਰਾਜ ਜੀ ਮੱਤ ਦੇ ਅੰਨੇ ਜਿਹੜਾ ਦੀ ਮੱਤ ਦੇ ਉੱਤੇ ਪੜਦਾ ਪਿਆ ਹੋਇਆ ਉਹਨਾਂ ਨੂੰ ਇੱਕ ਸ਼ੀਘਰਤਾਈ ਦੇ ਵਿਚ ਕੁਝ ਹੀ ਪਲਾਂ ਦੇ ਵਿਚ ਕੁਝ ਹੀ ਸਮੇਂ ਵਿਚ ਅਸੀਂ ਮਾਰ ਮੁਕਾਇਆ ਪਾਤਸ਼ਾਹ ਤੁਹਾਡੀ ਕਿਰਪਾ ਦਾ ਬਲ ਪ੍ਰਾਪਤ ਕਰਕੇ।
ਉਦੇ ਸਿੰਘ ਸੰਗੀ ਦਇਆ ਸਿੰਘ ਦੋ।
ਮਹਾਰਾਜ ਭਾਈ ਉਦੇ ਸਿੰਘ ਜੀ ਔਰ ਭਾਈ ਦਇਆ ਸਿੰਘ ਜੀ ਇਹ ਦੋਵੇਂ ਸਾਡੇ ਸੰਗੀ ਬਣੇ ਰਹੇ ਇਨ੍ਹਾਂ ਨੇ ਸਾਡੇ ਮੂਹਰੇ ਹੋ ਕੇ ਸਾਡੀ ਜਥੇਦਾਰੀ ਸੰਭਾਲੀ ਸਾਡੀ ਕਮਾਂਡ ਸੰਭਾਲੀ।
ਪਹੁੰਚੇ ਜਬੈ ਹਿਲ ਕੋ ਓਜ ਜੋ।
ਜਿੱਥੇ ਵੀ ਅਸੀਂ ਹੱਲਾ ਕਰਦੇ ਸੀ ਉੱਥੇ ਦੋਵੇਂ ਸਿੰਘ ਅੱਗੇ ਹੋ ਕੇ ਸਾਡੇ ਨਾਲ ਵੈਰੀਆਂ ਦਾ ਮੁਕਾਬਲਾ ਕਰਦੇ ਰਹੇ। ਇਨ੍ਹਾਂ ਦੋਨਾਂ ਨੇ ਬੜੀ ਬਹਾਦਰੀ ਨਾਲ ਬੜੀ ਸੂਰਬੀਰਤਾ ਨਾਲ ਸਾਡੀ ਅਗਵਾਈ ਕੀਤੀ ਜਿਵੇਂ ਇੱਕ ਆਗੂ ਨੂੰ ਕਰਨੀ ਚਾਹੀਦੀ ਹੈ ਉਸ ਚੰਗੇ ਸੁਚੱਜੇ ਆਗੂਆਂ ਵਾਂਗੂ ਇਨ੍ਹਾਂ ਨੇ ਹੋ ਕੇ ਅੱਗੇ ਹੋ ਕੇ ਸਾਡੀ ਅਗਵਾਈ ਕੀਤੀ ਹੈ।
ਗਿਰੇ ਬਿੰਦ ਘੋੜਾ ਮਰੇ ਵੀਰ ਮਾਨੇ।
ਮਹਾਰਾਜ ਅਨੇਕਾਂ ਘੋੜੇ ਜੰਗ ਦੇ ਮੈਦਾਨ ਵਿਚ ਮਾਰੇ ਗਏ ਨੇ ਜਿਹੜੇ ਬੜੇ ਬੜੇ ਮਾਨੀ ਤੇ ਹੰਕਾਰੀ ਸੂਰਮੇ ਸਨ ਉਹ ਜੰਗ ਦੇ ਮੈਦਾਨ ਵਿਚ ਮਾਰੇ ਪਏ ਹਨ।
ਮਰੇ ਪੁੰਜ ਕੈਸੇ ਨਹੀਂ ਜਾਏ ਜਾਨੀ।
ਪਰ ਪਾਤਸ਼ਾਹ ਜੀ ਇੱਕ ਗੱਲ ਦੀ ਹੈਰਾਨੀ ਹੈ ਵੀ ਅਸੀਂ ਓਨੇ ਨਹੀਂ ਮਾਰੇ ਜਿੰਨੇ ਜੰਗ ਦੇ ਮੈਦਾਨ ਵਿਚ ਆਪਣੇ ਆਪ ਮਾਰੇ ਗਏ ਹਨ। ਇਸ ਗੱਲ ਦੀ ਸਾਨੂੰ ਬੜੀ ਵੱਡੀ ਭਾਰੀ ਹੈਰਾਨੀ ਹੈ ਕਿ ਅਸੀਂ ਤਾਂ ਹਾਲੇ ਤੇਗ ਚੁੱਕਦੇ ਹੀ ਸੀ ਤੁਰਕ ਪਹਿਲਾਂ ਹੀ ਮਾਰਿਆ ਜਾਂਦਾ ਸੀ ਉਹਨੂੰ ਪਹਿਲਾਂ ਹੀ ਕੋਈ ਮਾਰ ਦਿੰਦਾ ਸੀ। ਹੁਣ ਸਿੰਘਾਂ ਨੂੰ ਇਹ ਨਹੀਂ ਸੀ ਪਤਾ ਕਿ ਸਤਿਗੁਰਾਂ ਦੀਆਂ ਸ਼ਹੀਦੀ ਫੌਜਾਂ ਉੱਥੇ ਪਹੁੰਚੀਆਂ ਹੋਈਆਂ ਸਨ। ਉਹ ਸਿੰਘ ਦੱਸ ਰਹੇ ਨੇ ਜੋ ਉੱਥੋਂ ਇਨ੍ਹਾਂ ਨੇ ਅਨੁਭਵ ਕੀਤਾ ਹੈ। ਕਹਿੰਦੇ ਸੱਚੇ ਪਾਤਸ਼ਾਹ ਕਿ ਅਸੀਂ ਓਨੇ ਨਹੀਂ ਮਾਰੇ ਜਿੰਨੇ ਜੰਗ ਦੇ ਮੈਦਾਨ ਦੇ ਵਿਚ ਵੈਰੀ ਮਰੇ ਪਏ ਹਨ।
ਪ੍ਰਭੂ ਫੇਰ ਬੋਲੇ ਲੜੋ ਰੱਖ ਦਾਓ।
ਮਹਾਰਾਜ ਸੱਚੇ ਪਾਤਸ਼ਾਹ ਜੀ ਫੇਰ ਬੋਲੇ ਕਹਿਣ ਲੱਗੇ, ਸਿੰਘੋ ਦਾਅ ਰੱਖ ਕੇ ਲੜਿਆ ਜੇ, ਕਿਉਂਕਿ ਜੰਗ ਦੇ ਮੈਦਾਨ ਦੇ ਵਿੱਚ ਦਾਅ ਪੇਚ ਦੇ ਨਾਲ ਹੀ ਲੜਨਾ ਪੈਂਦਾ।
ਤੇਰੇ ਮੋਰਚਾ ਮੈਂ ਨਾ ਹੂਜੋ ਅਗਾਓ,
ਕਿਸ ਤਰ੍ਹਾਂ ਦਾ ਦਾਅ ਪੇਚ ਰੱਖਣਾ, ਆਪੋ ਆਪਣੇ ਮੋਰਚਿਆਂ ਵਿਚ ਟਿਕ ਕੇ ਰਹਿਣਾ, ਮੋਰਚੇ ਚੋ ਬਾਹਰ ਨੀ ਨਿਕਲਣਾ, ਮੋਰਚਿਆਂ ਦੇ ਵਿਚ ਟਿਕ ਕੇ ਜਿੰਨੇ ਦੁਸ਼ਮਣ ਮਾਰੇ ਜਾ ਸਕਦੇ ਨੇ ਗੋਲੀਆਂ ਬੰਦੂਕਾਂ ਤੀਰਾਂ ਨਾਲ, ਉਹਨਾਂ ਨੂੰ ਜੰਗ ਦੇ ਮੈਦਾਨ ਵਿਚ ਮਾਰ ਖਪਾਓ, ਪਰ ਆਪਣੇ ਮੋਰਚਿਆਂ ਤੋਂ ਵੱਧ ਕੇ ਅੱਗੇ ਨਹੀਂ ਜਾਣਾ।
ਕਰੈ ਮੇਰ ਸ਼ਤਰੂ ਤਵੈ ਤਾਕ ਮਾਰੋ,
ਜਿਹੜਾ ਵੀ ਦੁਸ਼ਮਣ ਨੇੜੇ ਆਵੇ, ਜਿਹੜਾ ਵੀ ਸ਼ਤਰੂ ਨੇੜੇ ਆਵੇ, ਬਸ ਗੋਲੀ ਤੱਕ ਕੇ ਬੰਦੂਕ ਦਾ ਨਿਸ਼ਾਨਾ ਸਿਸਤ ਬੰਨ ਕੇ ਉਹਨੂੰ ਤੱਕ ਕੇ ਮਾਰ ਮੁਕਾਓ।
ਸਵਾਦਾਨ ਬੈਠੋ ਨਹੀਂ ਇਹ ਹਾਰੋ,
ਜੇ ਤੁਸੀਂ ਸਾਵਧਾਨ ਹੋ ਕੇ ਮੋਰਚਿਆਂ ਵਿਚ ਬੈਠੇ ਰਹੋਗੇ, ਤਿਆਰ ਬਰ ਤਿਆਰ ਹੋ ਕੇ ਬੈਠੇ ਰਹੋਗੇ, ਦੁਸ਼ਮਣ ਨੂੰ ਆਉਂਦਿਆਂ ਨੂੰ ਤੱਕ ਕੇ ਜੰਗ ਦੇ ਮੈਦਾਨ ਵਿਚ ਜਦੋਂ ਨੇੜੇ ਆਉਣ ਤੇ ਮਾਰ ਮੁਕਾਓਗੇ, ਤੇ ਤੁਹਾਡੀ ਕਦੇ ਹਾਰ ਨਹੀਂ ਹੋਵੇਗੀ। ਸਿੰਘੋ ਕੁਰੇ ਵੀ ਤੁਸੀਂ ਜੰਗ ਦੇ ਮੈਦਾਨ ਵਿਚ ਨਹੀਂ ਹਾਰੋਗੇ, ਜੇ ਸਾਵਧਾਨ ਹੋ ਕੇ ਚੁਕੰਨੇ ਹੋ ਕੇ ਲੜੋਗੇ।
ਸਾਲ ਪਤਰੰਗ ਲਗਾ ਕਾਵ ਜਾਏ,
ਆਖਿਰਕਾਰ ਜੰਗ ਦੇ ਵਿਚੋਂ ਆਏ ਸਨ ਸਿੰਘ, ਜ਼ਖਮੀ ਤਾਂ ਹੋਏ ਹੀ ਸਨ। ਕਹਿੰਦੇ ਜਿਹੜੇ ਸਿੰਘ ਜ਼ਖਮੀ ਹੋਏ, ਉਹਨਾਂ ਜ਼ਖਮੀਆਂ ਨੂੰ ਗੁਰੂ ਕਲਗੀਧਰ ਜੀ ਨੇ ਆਪ ਆਪਣੇ ਹੱਥੀ ਸਾਲ ਪੱਤਰ ਦਿੱਤਾ ਹੈ। ਸਾਲ ਪੱਤਰ ਇੱਕ ਇਹੋ ਜਿਹੀ ਬੂਟੀ ਸੀ ਮਹਾਰਾਜ ਸੱਚੇ ਪਾਤਸ਼ਾਹ ਕੋਲ, ਜਿਹਦੀ ਬੜੀ ਸੋਹਣੀ ਵਿਉਂਤ ਮਹਾਰਾਜ ਜੀ ਜਾਣਦੇ ਸਨ ਵੀ ਸਾਲ ਪੱਤਰ ਕਿਵੇਂ ਲਾਉਣਾ ਹੈ। ਉਹ ਸਾਲ ਪੱਤਰ ਦਸਵੇਂ ਪਾਤਸ਼ਾਹ ਦੇ ਹੱਥੀ ਲੈ ਕੇ ਸਿੰਘ ਆਪਣੇ ਸਰੀਰਾਂ ਤੇ ਲਾਉਂਦੇ ਸੀ, ਜਿੱਥੇ ਜ਼ਖਮ ਹੁੰਦਾ ਸੀ ਰਾਤੋ ਰਾਤ ਉਹ ਜ਼ਖਮ ਭਰ ਜਾਂਦਾ ਸੀ। ਇਹੋ ਜਿਹੀ ਉਹ ਬੂਟੀ ਸੀ ਸਾਲ ਪੱਤਰ।
ਮਹਾਰਾਜ
ਸੱਚੇ ਪਾਤਸ਼ਾਹ ਨੇ ਜ਼ਖਮੀ ਸਿੰਘਾਂ ਨੂੰ ਸਾਲ ਪੱਤਰ ਦਿੱਤੇ ਨੇ। ਪਿੱਛੇ ਆਪ ਜੀ ਨੇ ਕਥਾ ਸੁਣੀ ਹੈ ਕਿ ਸਾਲ ਪੱਤਰ ਲਾਉਣ ਦੀ ਇੱਕ ਵਿਧੀ, ਜਿਹੜੀ ਇੱਕ ਬੜਾ ਵਧੀਆ ਵੈਦ ਸੀ, ਜਿਹਦੇ ਪਿੱਛੇ ਪਿਓ ਦਾਦੇ ਵੀ ਵੈਦ ਸਨ, ਉਹਨਾਂ ਦੇ ਕੋਲੇ ਹੁਨਰ ਸੀ, ਮੁਸਲਮਾਨ ਵੈਦ ਸੀ, ਉਹਨੇ ਆ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਾਲ ਪੱਤਰ ਲਾਉਣ ਦੀ ਵਿਧੀ ਦੱਸੀ ਸੀ ਕਿ ਕਿਸ ਤਰੀਕੇ ਨਾਲ ਇਹ ਸਾਲ ਪੱਤਰ ਲਾਉਣਾ ਹੈ। ਉਹ ਵਿਧੀ ਮਹਾਰਾਜ ਜੀ ਨੇ ਅੱਗੇ ਸਿੰਘਾਂ ਨੂੰ ਦੱਸੀ ਹੋਈ ਸੀ। ਕਹਿੰਦੇ ਸਤਿਗੁਰਾਂ ਦੇ ਕੋਲੋਂ ਸਾਲ ਪੱਤਰ ਲੈ ਕੇ ਉਹਨੂੰ ਕਸਾ ਕੇ ਚੰਗੀ ਤਰ੍ਹਾਂ ਫਿਰ ਉਸ ਸਾਲ ਪੱਤਰ ਨੂੰ ਸਿੰਘ ਆਪਣੇ ਜ਼ਖਮਾਂ ਤੇ ਲਾਉਂਦੇ ਹਨ।
ਕੋ ਚਾਰ ਜਾਮੰ ਕੋ ਅੱਠ ਜਾਮੰ ਕਿਲੇ ਕਾਵ ਦੇਹ ਸੋ ਪਾਵੇ ਆਰਾਮੰ।
ਕਹਿੰਦੇ ਉਹ ਸਾਲ ਪੱਤਰ ਲਾਉਣ ਦੀ ਦੇਰੀ ਹੁੰਦੀ ਸੀ, ਕੋਈ ਤਾਂ ਚਾਰ ਪਹਿਰਾਂ ਵਿਚ ਹੀ ਰਾਜੀ ਹੋ ਜਾਂਦਾ ਸੀ, ਜ਼ਖਮ ਚਾਰ ਪਹਿਰਾਂ ਵਿਚ ਹੀ ਨਰੋਆ ਹੋ ਜਾਂਦਾ ਸੀ, ਕਿਸੇ ਦਾ ਅੱਠਾਂ ਪਹਿਰਾਂ ਦੇ ਵਿਚ ਜ਼ਖਮ ਰਾਜੀ ਹੋ ਜਾਂਦਾ, ਜੇ ਕਿਤੇ ਜ਼ਿਆਦਾ ਡੂੰਘਾ ਹੁੰਦਾ ਸੀ ਜ਼ਖਮ ਤੇ ਉਹਨੂੰ ਅੱਠ ਪਹਿਰ ਲੱਗਦੇ ਸਨ। ਕਹਿੰਦੇ ਏਦਾਂ ਚਾਰ ਪਹਿਰਾਂ ਵਿਚ ਜਾਂ ਅੱਠਾਂ ਪਹਿਰਾਂ ਦੇ ਵਿਚ ਉਹ ਜਿਹੜਾ ਜ਼ਖਮ ਸੀ ਉਹ ਰਾਜੀ ਹੋ ਜਾਂਦਾ ਸੀ, ਘਾਵ ਮਿਲ ਜਾਂਦੇ ਸਨ, ਔਰ ਸਿੰਘਾਂ ਨੂੰ ਆਰਾਮ ਮਿਲ ਜਾਂਦਾ ਸੀ, ਦੁਬਾਰਾ ਲੜਨ ਨੂੰ ਤਿਆਰ ਹੋ ਜਾਂਦੇ ਸਨ।
ਮਰੇ ਸਿੰਘ ਕੇਤੇ ਗਏ ਦੇਵ ਲੋਕਾਂ,
ਇਹਨਾਂ ਵਿਚੋਂ ਕੁਝ ਸਿੰਘ ਸ਼ਹੀਦ ਵੀ ਹੋਏ ਨੇ। ਜਿਹੜੇ ਸ਼ਹੀਦ ਹੋਏ ਨੇ ਉਹ ਦੇਵਪੁਰੀ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਘਰ ਵਿਚ ਸੱਚਖੰਡ ਵਸੈ ਨਿਰੰਕਾਰ, ਕਿਉਂਕਿ ਧਰਮ ਯੁੱਧ ਵਿਚ ਸ਼ਹੀਦ ਹੋ ਕੇ ਗਏ ਨੇ। ਧਰਮ ਯੁੱਧ ਚ ਸ਼ਹੀਦ ਹੋਣ ਵਾਲਿਆਂ ਨੂੰ ਪ੍ਰਮਾਤਮਾ ਦੇ ਸਰੂਪ ਵਿਚ ਅਭੇਦਤਾ ਪ੍ਰਾਪਤ ਹੁੰਦੀ ਹੈ। ਜਿਹੜੇ ਸਹਿਕਾਮੀ ਹੋ ਕੇ ਲੜੇ ਨੇ ਸਵਰਗਪੁਰੀ ਨੂੰ ਗਏ ਨੇ, ਜਿਹੜੇ ਨਿਸ਼ਕਾਮ ਹੋ ਕੇ ਲੜੇ ਨੇ ਉਹਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਈ ਹੈ।
ਸੁਖੰ ਪਾਏ ਸਾਰੇ ਮਿੱਟੀ ਸਰਬ ਸ਼ੋਕੰ,
ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ ਅੱਗੇ ਪਰਲੋਕ ਵਿਚ ਜਾ ਕੇ, ਔਰ ਉਹਨਾਂ ਦੇ ਸਾਰੇ ਸੋਗ ਮਿਟ ਗਏ, ਸਾਰੇ ਦੁੱਖ ਮਿਟ ਗਏ, ਨਿਵਿਰਤ ਹੋ ਗਏ।
ਯੋ ਖਾਨ ਪਾਨ ਭਏ ਸਾਵਧਾਨ,
ਇਸ ਤਰ੍ਹਾਂ ਸਿੰਘਾਂ ਨੇ ਵੀ ਹੁਣ ਖਾਨ ਪਾਨ ਕੀਤਾ, ਜਲ ਪਾਣੀ ਲੰਗਰ ਪ੍ਰਸ਼ਾਦਾ ਛਕਿਆ, ਔਰ ਛਕ ਕੇ ਸਾਵਧਾਨ ਹੋਏ ਨੇ, ਤਿਆਰ ਬਰ ਤਿਆਰ ਹੋਏ ਹਨ।
ਤੇਰੇ ਮੋਰਚਾ ਮੈਂ ਮਹਾ ਓਜਵਾਨ,
ਬੜੇ ਭਾਰੀ ਓਜ ਵਾਲੇ ਬਲ ਵਾਲੇ ਸੂਰਮੇ ਸਤਿਗੁਰਾਂ ਦੇ ਮੋਰਚਿਆਂ ਦੇ ਵਿਚ ਜਾ ਕੇ ਡਟ ਗਏ ਹਨ। ਜਿੱਥੇ ਜਿੱਥੇ ਸਿੰਘਾਂ ਦੇ ਮੋਰਚੇ ਸਨ ਉਹਨਾਂ ਮੋਰਚਿਆਂ ਵਿਚ ਜਾ ਕੇ ਸਿੰਘ ਡਟ ਗਏ ਨੇ ਮੋਰਚਾ ਬੰਦੀ ਕਰਕੇ।
ਰਹੇ ਜਾਗ ਆਦੇ ਪਰੇ ਆਦ ਸੋਏ,
ਸਾਰਿਆਂ ਨੇ ਆਰਾਮ ਨਹੀਂ ਕੀਤਾ, ਅੱਧਿਆਂ ਨੇ ਆਰਾਮ ਕੀਤਾ ਤੇ ਅੱਧਿਆਂ ਨੇ ਸੁਖ, ਅੱਧੇ ਜਿਹੜੇ ਸਨ ਉਹ ਪਹਿਰਾ ਦਿੰਦੇ ਰਹੇ। ਵਾਰੀ ਵਾਰੀ ਏਦਾਂ ਸਿੰਘਾਂ ਨੇ ਆਰਾਮ ਕੀਤਾ, ਅੱਧੇ ਪਹਿਲਾਂ ਜਾਗਦੇ ਰਹੇ ਫਿਰ ਉਹਨਾਂ ਨੂੰ ਆਰਾਮ ਕਰਾਇਆ, ਫਿਰ ਦੂਸਰੇ ਜਿਹੜੇ ਉਹ ਜਾਗਣ ਲੱਗ ਪਏ। ਏਦਾਂ ਅੱਧੇ ਅੱਧੇ ਕਰਕੇ ਸਿੰਘ ਜਾਗਦੇ ਰਹੇ ਔਰ ਪਹਿਰਾ ਦਿੰਦੇ ਰਹੇ।
ਮੰਗੈ ਚਲਾਵੈ ਜੋ ਤੂੰ ਕਹਿ ਨਾ ਕੋਈ,
ਕਿਤੇ ਕਿਤੇ ਗੋਲੀ ਦਾਗ ਦਿੰਦੇ ਨੇ ਰਾਤ ਨੂੰ, ਤਾਂ ਜੋ ਦੁਸ਼ਮਣ ਨੂੰ ਇਹ ਪਤਾ ਰਹੇ ਕਿ ਸਿੰਘ ਅੱਗੋਂ ਜਾਗ ਰਹੇ ਨੇ, ਤਿਆਰ ਬਰ ਤਿਆਰ ਨੇ। ਇਹ ਨਾ ਸਮਝ ਲੈਣ ਦੁਸ਼ਮਣ ਵੀ ਸੌ ਗਏ ਨੇ ਤੇ ਹਮਲਾ ਕਰ ਦਈਏ। ਦੁਸ਼ਮਣ ਨੂੰ ਵੀ ਦੱਸਣ ਵਾਸਤੇ ਕਿ ਅਸੀਂ ਜਾਗਦੇ ਹਾਂ, ਇਸ ਕਰਕੇ ਕੋਈ ਨਾ ਕੋਈ ਗੋਲੀ ਦਾਗ ਦਿੰਦੇ ਨੇ ਵੀ ਕੋਈ ਦੁਸ਼ਮਣ ਦਾ ਤੁਰਕ ਸਿਪਾਹੀ ਉਹ ਸਾਡੇ ਨੇੜੇ ਨਾ ਢੁੱਕ
ਸਕੇ। ਇਸੇ
ਤਰ੍ਹਾਂ ਰਾਤ ਬਤੀਤ ਹੋਈ ਤੇ ਅਗਲਾ ਦਿਨ ਚੜ ਗਿਆ, ਸੂਰਜ ਉਦੇ ਹੋ ਗਿਆ।
ਬਜੇ ਬ੍ਰਿੰਦ ਬਾਜੇ ਸੁਨਾਦੰ ਉਚੇਰੰ,
ਅਨੇਕਾਂ ਵਾਜੇ ਵੱਜ ਪਏ, ਅਨੇਕਾਂ ਨਗਾਰੇ ਵੱਜ ਪਏ, ਜਿਨ੍ਹਾਂ ਦੀ ਆਵਾਜ਼ ਨਾਲ ਇੱਕ ਮੇਰੀ ਆਕਾਸ਼ ਗੂੰਜ ਉੱਠਿਆ ਹੈ।
ਨਗਾਰੇ ਵਜੇ ਢੋਲ ਬਾਜੇ ਸ਼ਹਿਨਾਏ,
ਅਨੇਕਾਂ ਨਗਾਰੇ ਵੱਜੇ ਨੇ, ਢੋਲ ਵੱਜੇ ਨੇ, ਸ਼ਹਿਨਾਈਆਂ ਨਫੀਰੀਆਂ ਕਰਨਾਈਆਂ ਵੱਜੀਆਂ ਹਨ।
ਗੁਰੂ ਪੁਰ ਮੈਂ ਨੋਬ ਤੇ ਨੋਬ ਸੰਗ ਤੋਂ ਬਚਾਏ,
ਔਰ ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਵਾਜੇ ਤੇ ਨੌਬਤਾਂ ਵੱਜ ਰਹੀਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਦਰਵਾਜੇ ਤੇ ਨੌਬਤ ਵੱਜ ਰਹੀ ਹੈ, ਔਰ ਉਹ ਨੌਬਤ ਖੁਸ਼ੀ ਦੀ ਨੌਬਤ ਵੱਜ ਰਹੀ ਹੈ।
ਬਜੈ ਸੰਖ ਭੇਰੀ ਇਕੰਗ ਬਾਰ ਨਾਦੰ,
ਔਰ ਅਨੇਕਾਂ ਸੰਖ ਵੱਜ ਰਹੇ ਨੇ, ਭੇਰੀਆਂ ਵੱਜ ਰਹੀਆਂ ਨੇ, ਇੱਕੋ ਵਾਰ ਉਹਨਾਂ ਦੀ ਨਾਦ ਜਿਹੜੀ ਆ ਆਵਾਜ਼ ਆ ਉਹ ਗੂੰਜ ਉੱਠੀ ਹੈ। ਸੰਖ ਵੱਜੇ ਨੇ, ਭੇਰੀਆਂ ਵੱਜੀਆਂ ਨੇ, ਸ਼ਹਿਨਾਈਆਂ ਵੱਜੀਆਂ ਨੇ, ਢੋਲ ਵੱਜੇ ਨੇ, ਨਗਾਰੇ ਵੱਜੇ ਨੇ, ਏਦਾਂ ਦੇ ਜਿੰਨੇ ਜੰਗੀ ਸਾਜ ਨੇ, ਇਥੋਂ ਤੱਕ ਰਣ ਸਿੰਘੇ ਇਹ ਵੀ ਵੱਜੇ ਹਨ।
ਸਭੈ ਸ਼ੁਰੂ ਕਹਿ ਜਾਏ ਤੇ ਅਹਿਲਾਦੰ,
ਔਰ ਜਿਨ੍ਹਾਂ ਨੂੰ ਸੁਣ ਕੇ ਸਾਰਿਆਂ ਦੇ ਮਨਾਂ ਵਿਚ ਅਹਿਲਾਦ ਪੈਦਾ ਹੁੰਦਾ, ਜਿਨ੍ਹਾਂ ਨੂੰ ਸੁਣ ਕੇ ਸਭ ਦੇ ਹਿਰਦਿਆਂ ਵਿਚ ਆਨੰਦ ਪੈਦਾ ਹੁੰਦਾ ਹੈ।
ਨਿਸ਼ਾਨੀ ਛੰਦ ਗੁਰੂ ਹੁਕਮ ਤੇ ਬੱਜ ਉੱਠਿਓ ਰਣਜੀਤ ਨਗਾਰਾ,
ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਆਪਣੇ ਨਗਾਰਚੀ ਨੂੰ, ਲੱਖਾ ਸਿੰਘ ਨਗਾਰਚੀ ਨੂੰ, ਆਖਿਆ ਨਗਾਰਚੀ ਸਿੰਘਾ ਨਗਾਰੇ ਤੇ ਚੋਭਾ ਲਾ ਦੇ ਤਾਂ ਜੋ ਸੂਰਮੇ ਤਿਆਰ ਬਰ ਤਿਆਰ ਹੋ ਜਾਣ। ਮਹਾਰਾਜ ਜੀ ਦਾ ਹੁਕਮ ਸੁਣ ਕੇ ਲੱਖੇ ਨਗਾਰਚੀ ਨੇ ਰਣਜੀਤ ਨਗਾਰੇ ਦੇ ਉੱਤੇ ਚੋਭਾ ਮਾਰੀਆਂ ਹਨ।
ਹਾਏ ਤਿਆਰੀ ਹੋਏ ਸੈਨ ਕੋ ਪ੍ਰਭਾ ਕੇ ਉਚਾਰਾ,
ਬਾਦਸ਼ਾਹ ਨੇ ਹੁਕਮ ਕੀਤਾ ਸਾਡਾ ਘੋੜਾ ਤਿਆਰ ਕਰਕੇ ਲਿਆਓ, ਸਾਰੀ ਸੈਨਾ ਤਿਆਰ ਹੋ ਜਾਏ, ਸਾਰੀ ਫੌਜ ਤਿਆਰ ਹੋ ਜਾਏ, ਕਿਉਂਕਿ ਅੱਜ ਜੰਗ ਦੇ ਮੈਦਾਨ ਵਿਚ ਅਸੀਂ ਖੁਦ ਚੜ ਕੇ ਜਾਣਾ ਹੈ, ਅੱਜ ਅਸੀਂ ਆਪ ਖੁਦ ਅੱਗੇ ਜੰਗ ਦੇ ਮੈਦਾਨ ਵਿਚ ਪਹੁੰਚਣਾ ਹੈ।
ਸਜੈ ਸ਼ਸਤਰ ਗੈ ਤੁਬਕ ਕੋ ਚੜ ਕੇ ਹਮ ਸੰਗਾ,
ਜਿੰਨੇ ਫੌਜ ਸਿਪਾਹੀ ਸੂਰਮੇ ਸਿੰਘ ਨੇ ਸਾਰੇ ਤਿਆਰ ਬਰ ਤਿਆਰ ਹੋ ਜਾਣ, ਸ਼ਸਤਰਧਾਰੀ ਹੋ ਜਾਣ, ਆਪਣੇ ਸਰੀਰਾਂ ਨੂੰ ਸ਼ਸਤਰਾਂ ਨਾਲ ਸਜਾ ਲੈਣ, ਔਰ ਘੋੜਿਆਂ ਤੇ ਸਵਾਰ ਹੋ ਕੇ ਬੰਦੂਕਾਂ ਕੱਸ ਕੇ ਤਿਆਰ ਕਰਕੇ ਆਪਣੇ ਨਾਲ ਲੈ ਲੈਣ ਤੇ ਸਾਡੇ ਨਾਲ ਚੜਾਈ ਕਰਨ।
ਚਲੇ ਵੈਰੇ ਤੇ ਜੰਗ ਕੇ ਕਰੇ ਰਿਪ ਭੰਗਾ,
ਅੱਜ ਕਿਲੇ ਦੇ ਵਿੱਚੋਂ ਬਾਹਰ ਜਾ ਕੇ ਜੰਗ ਦੇ ਮੈਦਾਨ ਵਿਚ ਲੜਾਂਗੇ, ਔਰ ਅੱਗੇ ਜਾ ਕੇ ਦੁਸ਼ਮਣ ਨਾਲ ਲੜ ਕੇ ਦੁਸ਼ਮਣਾਂ ਦੇ ਅੰਗਾਂ ਨੂੰ ਭੰਨ ਸੁੱਟਾਂਗੇ, ਦੁਸ਼ਮਣਾਂ ਨੂੰ ਅੱਗੇ ਵੱਧ ਕੇ ਮਾਰ ਮੁਕਾਵਾਂਗੇ।
ਸੁਣਤ ਪ੍ਰਭੂ ਤੇ ਖਾਲਸਾ ਕੀ ਨਸਤਵ ਤਿਆਰੇ,
ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਸੁਣਦਿਆਂ ਖਾਲਸੇ ਨੇ ਤਿਆਰੀ ਕਰ ਲਈ।
ਦੀਨ ਤੁਰੰਗਨ ਢਾਲ ਕਰ ਉਤਸ਼ਾਹਤ ਭਾਰੇ,
ਘੋੜਿਆਂ ਤੇ ਕਾਠੀਆਂ ਪਾ ਲਈਆਂ, ਬੜਾ ਭਾਰੀ ਉਤਸ਼ਾਹ ਸਿੰਘਾਂ ਦੇ ਮਨ ਵਿਚ ਕਿ ਅੱਜ ਬਾਜਾਂ ਵਾਲੇ ਚੋਜੀ ਪ੍ਰੀਤਮ ਮਹਾਰਾਜ ਜੀ ਸਾਡੇ ਨਾਲ ਅੱਗੇ ਵੱਧ ਕੇ ਲੜਨਗੇ, ਹੁਕਮ ਕਰ ਰਹੇ ਨੇ। ਇਸ ਕਰਕੇ ਸਿੰਘਾਂ ਦੇ ਅੰਦਰ ਦੂਣਾ ਚਾਉ ਹੈ ਲੜਨ ਦਾ।
ਕਸੀ ਕਮਰ ਅਸ ਪਾਏ ਘਰ ਸਜ ਸਿਪਰ ਪਿਛਾਰੇ,
ਔਰ ਇੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਕਮਰ ਕੱਸਾ ਕੀਤਾ, ਸ਼ਸਤਰ ਸਰੀਰ ਤੇ ਸੰਭਾਲੇ ਨੇ, ਮੋਢਿਆਂ ਤੇ ਢਾਲ ਧਾਰਨ ਕੀਤੀ ਹੈ।
ਤੋਮਰ ਸੇਲਾ ਸਾਂਗ ਕਰ ਕਿਨ ਬਰਛੀ ਧਾਰੇ,
ਸਿੰਘ ਵੀ ਤਿਆਰ ਬਰ ਤਿਆਰ ਹੋਏ, ਕਿਸੇ ਨੇ ਢਾਲ ਮੋਢੇ ਤੇ ਰੱਖੀ, ਗਾਤਰੇ ਸ਼੍ਰੀ ਸਾਹਿਬ ਪਾਈ ਹੈ, ਕਿਸੇ ਦੇ ਹੱਥ ਵਿਚ ਬਰਛੀ ਹੈ, ਕਿਸੇ ਦੇ ਹੱਥ ਵਿਚ ਸੇਲਾ ਹੈ, ਕਿਸੇ ਦੇ ਹੱਥ ਵਿਚ ਬਰਛਾ ਹੈ, ਏਦਾਂ ਅਨੇਕਾਂ ਸ਼ਸਤਰ ਧਾਰਨ ਕਰਕੇ ਸੂਰਮੇ ਅੱਗੇ ਵਧਣ ਲੱਗੇ ਹਨ।
ਤੋਮਰ ਸੇਲਾ ਸਾਂਗ ਕਰ ਕਿਨ ਬਰਛੀ ਧਾਰੇ,
ਤੋਮਰ ਬਰਛੀ ਸਾਂਗ ਏਦਾਂ ਆਪਣੇ ਹੱਥਾਂ ਵਿਚ ਧਾਰਨ ਕੀਤੀਆਂ ਹਨ।
ਕਿਨੂੰ ਤਨਕ ਤਰਕਸ਼ ਕਸਿਓ ਕੇ ਲੀਨ ਤੁਫੰਗੈ।
ਕਿਸੇ ਨੇ ਤਨਕ ਧਾਰਨ ਕੀਤਾ, ਕਿਸੇ ਨੇ ਮੋਢੇ ਦੇ ਉੱਤੇ ਤੀਰਾਂ ਦਾ ਪੱਠਾ ਕੱਸਿਆ, ਕਿਸੇ ਨੇ ਹੱਥ ਵਿਚ ਬੰਦੂਕ ਪਕੜੀ ਤੇ ਬੰਦੂਕ ਤਿਆਰ ਕੀਤੀ ਹੋਈ ਹੈ।
ਆਯੁਧ ਸਗਰੇ ਧਾਰ ਕਰ ਤਿਆਰੀ ਪ੍ਰਭ ਸੰਗੈ।
ਸਾਰੇ ਸੂਰਮੇ ਸਿੰਘਾਂ ਨੇ ਸ਼ਸਤਰ ਧਾਰਨ ਕਰ ਲਿਆ ਔਰ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਨਾਲ ਚੜ੍ਹਨ ਦੀ ਤਿਆਰੀ ਕਰ ਲਈ।
ਸਤਿਗੁਰ ਕੋ ਪੈਰੇ ਪਰ ਚਾਰੂ,
ਇਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਤਿਆਰ ਬਰ ਤਿਆਰ ਹੋਏ, ਸੋਹਣੇ ਬਸਤਰ ਸ਼ਸਤਰ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਅੰਗ ਨਿਖੰਗ ਸੁਖਰਗ ਧਰ ਤਨ ਨਿਠਰ ਉਦਾਰੂ।
ਮਹਾਰਾਜ ਜੀ ਨੇ ਗਾਤਰੇ ਬੜੀ ਤਿੱਖੀ ਤੇਗ ਧਾਰਨ ਕੀਤੀ ਹੈ, ਮੋਢੇ ਤੇ ਤੀਰਾਂ ਦਾ ਪੱਥਾ ਔਰ ਕਠੋਰ ਤਨਖ, ਜਿਹੜਾ ਇੱਕ ਇਹੋ ਜਿਹਾ ਕਠੋਰ ਹੈ ਵੀ ਜਿਹਦੇ ਚ ਨਿਕਲਿਆ ਤੀਰ ਦਸਾਂ ਦਸਾਂ ਦੀਆਂ ਛਾਤੀਆਂ ਨੂੰ ਭਿੰਨ ਕੇ ਪਾਰ ਨਿਕਲ ਜਾਂਦਾ ਹੈ, ਐਸਾ ਤਨਖ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਪਣੇ ਹੱਥਾਂ ਵਿਚ ਧਾਰਨ ਕੀਤਾ ਹੈ।
ਹੋਏ ਕਰ ਤਿਆਰ ਤੁਰੰਗ ਪਰ ਆਰੋਹਣ ਕੀਨੋ।
ਇਸ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਆਪਣੇ ਨੀਲੇ ਘੋੜੇ ਤੇ ਆ ਕੇ ਸਵਾਰ ਹੋਏ ਹਨ।
ਸਭ ਦੁੰਦ ਪ੍ਰਣਜੀਤ ਪਰ ਦੋਈ ਚੋਮਨ ਦੀਨੋ।
ਜਦੋਂ ਸਾਹਿਬ ਜੀ ਮਹਾਰਾਜ ਜੀ ਘੋੜੇ ਤੇ ਆ ਕੇ ਬੈਠੇ ਨਾ ਨੀਲੇ ਤੇ, ਤਿਆਰ ਬਰ ਤਿਆਰ ਹੋ ਕੇ ਜੰਗ ਤੇ ਚੜ੍ਹਨ ਵਾਸਤੇ, ਤੇ ਨਗਾਰਚੀ ਨੇ ਦੋਹਰੀਆਂ ਚੋਭਾਂ ਮਾਰੀਆਂ, ਦੋਹਰੀਆਂ ਚੋਭਾਂ ਲਾ ਕੇ ਨਗਾਰਾ ਵਜਾਇਆ ਹੈ।
ਗਰਜਿਓ ਧੁਨ ਗੰਭੀਰ ਤੇ ਬਹੁਤ ਦੂਰ ਸੁਣਾਏ।
ਔਰ ਨਗਾਰੇ ਦੀ ਆਵਾਜ਼ ਦੂਰ ਤੱਕ ਪਹੁੰਚੀ ਹੈ। ਦੁਸ਼ਮਣਾਂ ਦੇ 900 ਨਗਾਰੇ ਵੱਜਦੇ ਨੇ, ਇਧਰ ਇੱਕ ਰਣਜੀਤ ਨਗਾਰਾ ਵੱਜਿਆ ਜਿਸ ਦੀ ਆਵਾਜ਼ ਦੀ ਗੂੰਜ ਨਾਲ ਉਹਨਾਂ ਦੇ 900 ਨਗਾਰਿਆਂ ਦੀ ਆਵਾਜ਼ ਮੱਧਮ ਪੈ ਗਈ ਤੇ ਸੁਣਾਈ ਨਹੀਂ ਦਿੰਦੀ। ਇੱਕੋ ਨਗਾਰੇ ਦੀ ਆਵਾਜ਼, ਰਣਜੀਤ ਨਗਾਰੇ ਦੀ ਆਵਾਜ਼ ਦੂਰ ਤੱਕ ਸੁਣਾਈ ਦੇ ਰਹੀ ਹੈ।
ਉਤਸ਼ਾਹ ਤੋਏ ਖਾਲਸਾ ਜਦ ਕਹਿ ਸਮਾਏ।
ਨਗਾਰੇ ਦੀ ਆਵਾਜ਼ ਸੁਣ ਕੇ ਖਾਲਸਾ ਉਤਸ਼ਾਹਿਤ ਹੋਇਆ, ਸਿੰਘਾਂ ਅੰਦਰ ਉਤਸ਼ਾਹ ਜਾਗਿਆ ਔਰ ਤਿਆਰ ਬਰ ਤਿਆਰ ਹੋ ਕੇ ਚੱਲੇ ਹਨ।
ਭਏ ਪਿਛਾਰੀ ਗੁਰੂ ਕੇ ਤਜ ਦੁਰਗ ਜੋ ਦੁਆਰਾ।
ਸਤਿਗੁਰਾਂ ਦੇ ਪਿੱਛੇ ਪਿੱਛੇ ਨਾਲ ਨਾਲ ਚੱਲ ਪਏ, ਦੁਰਗ ਦਾ ਕਿਲੇ ਦਾ ਦਰਵਾਜ਼ਾ ਖੁੱਲ੍ਹਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਸਿੰਘਾਂ ਦੀਆਂ ਸਵਾਰੀਆਂ ਨਾਲ ਲਈਆਂ ਤੇ ਚੱਲ ਪਏ।
ਬਹਿਰ ਗਏ ਲੜਨ ਕੇ ਬਦ ਮੰਦ ਅਖਾੜਾ।
ਵੱਡਾ ਭਾਰੀ ਅਖਾੜਾ ਮੰਡਣ ਵਾਸਤੇ, ਜੰਗ ਲੜਨ ਵਾਸਤੇ ਸਤਿਗੁਰੂ ਜੀ ਕਿਲੇ ਚੋਂ ਬਾਹਰ ਆਏ ਨੇ। ਉਧਰ ਦੁਸ਼ਮਣ ਤੋਪਾਂ ਚਲਾਉਣ ਨੂੰ ਤਿਆਰ ਬੈਠੇ ਨੇ। ਕਲਗੀਧਰ ਕਹਿੰਦੇ ਅੱਜ ਬਾਹਰ ਜਾ ਕੇ ਅਸੀਂ ਖੁਦ ਲੜਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਵੱਧ ਕੇ ਲੜਨ ਵਾਸਤੇ ਜਾ ਰਹੇ ਨੇ।
ਜਬਰਾ ਤੁਰਕ ਵਜੀਦ ਦੇ ਦੇਖਤ ਪਏ ਸੈਨਾ।
ਉਧਰ ਜਬਰਾ ਜਬਰਦਸਤ ਖਾਂ ਤੇ ਵਜ਼ੀਰ ਖਾਂ ਉਹ ਵੇਖ ਰਹੇ ਨੇ ਵੀ ਅੱਜ ਕੌਣ ਨਿਕਲ ਕੇ ਆ ਰਿਹਾ ਕਿਲੇ ਵਿਚੋਂ ਲੜਨ ਵਾਸਤੇ। ਉਹ ਦੂਰ ਨਿਗਾਹ ਲਾ ਕੇ ਵੇਖਦੇ ਨੇ ਆਪਣੀ ਸੈਨਾ ਸਮੇਤ।
ਦੂਰਬੀਨ ਅਨਵਾਇਕ ਅੱਗੇ ਧਰ ਨੈਨਾ।
ਇਹਨਾਂ ਨੇ ਦੂਰਬੀਨ ਮੰਗਾਈ, ਦੂਰਬੀਨ ਦੇ ਨਾਲ ਵੇਖਣ ਵਾਸਤੇ ਦੂਰਬੀਨ ਅੱਗੇ ਰੱਖੀ ਆ ਵੀ ਵੇਖੀਏ ਤਾਂ ਸਹੀ ਅੱਜ ਕੌਣ ਕਿਲੇ ਵਿਚੋਂ ਨਿਕਲ ਕੇ ਆਇਆ ਲੜਨ ਵਾਸਤੇ।
ਭੀਮ ਚੰਦ ਬੈਠਿਓ ਬੂਜਨ ਕੋ ਕੀਨਾ।
ਪਰ ਵਜ਼ੀਰ ਖਾਂ ਤੇ ਜਬਰਦਸਤ ਖਾਂ ਨੂੰ ਪਛਾਣ ਨਹੀਂ ਸੀ ਸਤਿਗੁਰਾਂ ਦੇ। ਲਾਗੇ ਰਾਜਾ ਭੀਮ ਚੰਦ ਬੈਠਾ ਸੀ, ਉਹ ਤਾਂ ਕਲਗੀਧਰ ਨੂੰ ਕਈ ਵਾਰੀ ਮਿਲ ਚੁੱਕਾ ਹੈ, ਮਹਾਰਾਜ ਜੀ ਨੂੰ ਪਛਾਣਦਾ ਸੀ। ਉਹਨੂੰ ਕੋਲ ਬਿਠਾ ਕੇ ਪੁੱਛਦੇ ਹਨ,
ਚੜੀ ਤੁਰੰਗਨ ਪਰਚਮ ਨਿਕਸੀ ਬਲ ਪੀਨਾ।
ਉਹ ਰਾਜਾ ਭੀਮ ਚੰਦ ਵੇਖ ਦੂਰਬੀਨ ਦੇ ਵਿਚੋਂ ਨਿਗਾਹ ਮਾਰ ਕੇ ਆ ਜਿਹੜੀ ਫੌਜ ਚੜੀ ਆ ਰਹੀ ਹੈ, ਆ ਕਿਲੇ ਦਾ ਦਰਵਾਜ਼ਾ ਖੁੱਲਾ ਤੇ ਫੌਜ ਬਾਹਰ ਨਿਕਲ ਕੇ ਆ ਰਹੀ ਹੈ, ਕੌਣ ਨੇ ਭਲਾ, ਕੌਣ ਹੈ ਇਹਨਾਂ ਦੀ ਜਿਹੜਾ ਜਥੇਦਾਰੀ ਕਰਦਾ ਮੂਹਰੇ ਹੋ ਕੇ ਆ ਰਿਹਾ।
ਪੌਰ ਤੇ ਵੈਰ ਕੋ ਉਮਡ ਪੀਤ ਆਵੈ।
ਕਿਲੇ ਦੇ ਦਰਵਾਜ਼ੇ ਨੂੰ ਖੋਲ ਕੇ ਉਮੜ ਕੇ ਇਧਰਲੇ ਪਾਸੇ ਸਾਡੇ ਵੱਲ ਵੱਧਦੇ ਆ ਰਹੇ ਨੇ, ਕੌਣ ਨੇ?
ਇਨ ਮੈਂ ਗੁਰੂ ਹੈ ਕਹਿ ਨਹੀਂ ਸਭ ਮੋਏ ਦਿਸਾਵੇ।
ਭੀਮ ਚੰਦ ਦੱਸ ਇਹਨਾਂ ਵਿਚੋਂ ਗੁਰੂ ਵੀ ਹੈ ਲੜਨ ਵਾਸਤੇ ਅੱਗੇ ਆ ਰਿਹਾ ਜਾਂ ਗੁਰੂ ਨਹੀਂ ਹੈ, ਇਹ ਵੇਖ ਕੇ ਤੂੰ ਮੈਨੂੰ ਦੱਸਣਾ ਕਰ।
ਭੀਮ ਚੰਦ ਦੂਰਬੀਨ ਤੇ ਦੇਖਿਓ ਬਚ ਪਾਖੇ।
ਭੀਮ ਚੰਦ ਨੇ ਕਿਉਂਕਿ ਦੂਰ ਸੀ ਨਾ, ਦੂਰਬੀਨ ਲਾ ਕੇ ਵੇਖਿਆ ਤੇ ਦੂਰਬੀਨ ਲਾ ਕੇ ਜਦੋਂ ਵੇਖਿਆ ਤੇ ਸਤਿਗੁਰੂ ਕਲਗੀਧਰ ਨੂੰ ਇਹਨੇ ਪਛਾਣਿਆ।
ਦੇਖੋ ਖਾਨ ਜੀ ਅਗਰ ਸਭ ਰਣ ਕੋ ਅਬਲਾਖੇ।
ਖਾਨ ਬਹਾਦਰ ਵੇਖੋ ਉਹ ਦੂਰਬੀਨ ਦੇ ਨਾਲ ਜਿਹੜਾ ਸਭ ਤੋਂ ਮੂਹਰਲੇ ਪਾਸੇ ਆ ਰਿਹਾ, ਜਿਹੜਾ ਸਭ ਤੋਂ ਅਗਲੇ ਪਾਸੇ ਆ ਰਿਹਾ, ਵੇਖੋ ਉਹਨਾਂ ਨੂੰ ਧਿਆਨ ਦੇ ਨਾਲ।
ਰਣ ਕੋ ਅਭਲਾਖੇ,
ਰਣ ਦੀ ਅਭਲਾਖਾ ਧਾਰ ਕੇ, ਜੰਗ ਲੜਨ ਦੀ ਅਭਲਾਖਾ ਧਾਰਨ ਕਰਕੇ ਸਭ ਤੋਂ ਮੂਹਰਲੇ ਪਾਸੇ ਅੱਗੇ ਅੱਗੇ ਤੁਰਿਆ ਆ ਰਿਹਾ।
ਕੰਚਨ ਜੀਨ ਤੁਰੰਗ ਪਰ ਜ਼ਹਰ ਚਮਕਾਵੇ,
ਆਜੇ ਦੇ ਘੋੜੇ ਦੀ ਕਾਠੀ ਸੋਨੇ ਦੀ ਹੈ ਔਰ ਸੋਨਾ ਚਮਕ ਰਿਹਾ, ਸੋਨੇ ਵਿਚ ਹੀਰੇ ਚਮਕ ਰਹੇ ਨੇ, ਜਵਾਹਰਾਤ ਚਮਕ ਰਹੇ ਨੇ, ਜਿਸ ਦੀ ਘੋੜੇ ਦੀ ਕਾਠੀ ਇਹੋ ਜੀ ਸੁੰਦਰ ਪਾਈ ਹੋਈ ਹੈ।
ਜਰੇ ਜਵਾਹਰ ਜਗਮਗਤ ਜੋ ਫੰਦਤ ਆਵੇ,
ਜਿਹਦੇ ਵਿਚ ਕੀਮਤੀ ਜਵਾਹਰਾਤ ਜੜੇ ਹੋਏ ਨੇ ਔਰ ਫੰਦਦਾ ਹੋਇਆ ਬੜੀ ਤੇਜ਼ੀ ਨਾਲ ਚੰਚਲਤਾਈ ਨਾਲ ਤੁਰਿਆ ਆ ਰਿਹਾ।
ਨੀਲਾ ਵਰਣ ਛਬੀਲ ਹੈ ਇਸ ਪਰ ਸਵਾਰੂ,
ਸਾਹਮਣੇ ਜਿਹੜਾ ਨੀਲੇ ਰੰਗ ਦਾ ਘੋੜਾ ਹੈ, ਉਹ ਨੀਲੇ ਰੰਗ ਦੇ ਘੋੜੇ ਦੇ ਉੱਤੇ ਜਿਹੜਾ ਅਸਵਾਰ ਹੋਇਆ ਆ ਰਿਹਾ।
ਮੋਢੇ ਸਬਜ਼ ਕਮਾਨ ਹੈ ਗਰ ਖੜਗ ਉਦਾਰੂ,
ਜਿਹਦੇ ਮੋਢੇ ਤੇ ਹਰੇ ਰੰਗ ਦੀ ਕਮਾਨ ਧਾਰਨ ਕੀਤੀ, ਸ਼ਬਦ ਕਹਿੰਦੇ ਨੇ ਹਰੇ ਨੂੰ, ਹਰੇ ਰੰਗ ਦੀ ਕਮਾਨ ਧਾਰਨ ਕੀਤੀ ਹੋਈ ਹੈ ਔਰ ਤੀਰਾਂ ਦਾ ਪੱਥਾ ਇੱਕ ਪਾਸੇ ਧਾਰਨ ਕੀਤਾ ਹੋਇਆ।
ਸੀਸ ਪਰ ਦਮਕਤੀ ਲਾਗੇ ਗਨ ਹੀਰੇ,
ਵੇਖੋ ਜਿਹਦੇ ਸੀਸ ਤੇ ਜਗ੍ਹਾ ਚਮਕਦੀ ਹੈ, ਕਲਗੀ ਚਮਕਦੀ ਹੈ ਔਰ ਜਿਹਦੇ ਵਿਚ ਬੜੇ ਬੜੇ ਕੀਮਤੀ ਹੀਰੇ ਜੜੇ ਹੋਏ ਨੇ।
ਉੱਚੀ ਕਲਗੀ ਝੂਲਤੀ ਜੇ ਸ਼ੋਭਤ ਹੀਰੇ,
ਜਗ੍ਹਾ ਵਿਚ ਲੱਗੀ ਹੋਈ ਕਲਗੀ ਉੱਚੀ ਹੋ ਕੇ ਸ਼ੋਭ ਰਹੀ ਹੈ, ਜਿਹਦੇ ਵਿਚ ਹੀਰੇ ਧਮਕ ਰਹੇ ਨੇ, ਹੀਰਿਆਂ ਦਾ ਪ੍ਰਕਾਸ਼ ਹੈ।
ਸੋ ਗੋਬਿੰਦ ਸਿੰਘ ਸਤ ਗੁਰੂ ਹਿਤ ਲਰਨ ਅਰੂੜਾ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਉਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਦੇ ਸਾਰੇ ਵਿਸ਼ੇਸ਼ਣ ਪਹਿਲਾਂ ਦੱਸੇ ਨੇ, ਉਹ ਸਭ ਤੋਂ ਮੂਹਰੇ ਘੋੜੇ ਤੇ ਸਵਾਰ, ਨੀਲੇ ਤੇ ਸਵਾਰ, ਜਿਹਦੇ ਤੇ ਸੋਨੇ ਦੀ ਕਾਠੀ ਪਾਈ ਹੋਈ ਔਰ ਜਿਹਦੇ ਵਿਚ ਕੀਮਤੀ ਹੀਰੇ ਜੜੇ ਹੋਏ, ਸੀਸ ਤੇ ਕਲਗੀ ਲੱਗੀ ਹੋਈ, ਜਗ੍ਹਾ ਜੜੀ ਹੋਈ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੇ ਸਭ ਤੋਂ ਮੂਹਰੇ ਆਪਣੇ ਨਾਲ ਲੜਨ ਵਾਸਤੇ ਆ ਰਹੇ ਨੇ, ਵੇਖ ਲੈ ਧਿਆਨ ਮਾਰ ਕੇ, ਉਹ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਕਰੇ ਖੇਤੀ ਆ ਭਜਨ ਕੋ ਬਲ ਗਨ ਕਰ ਗੂੜਾ,
ਜਿਹੜੇ ਆਪਣੇ ਸੂਰਮਿਆਂ ਨੂੰ ਨਾਲ ਲੈ ਕੇ ਆ ਰਹੇ ਨੇ ਔਰ ਇਹੋ ਜਿਹਾ ਬਲ ਇਨ੍ਹਾਂ ਨੇ ਆਪਣੇ ਸੂਰਮਿਆਂ ਵਿਚ ਭਰਿਆ ਹੋਇਆ ਕਿ ਜੰਗ ਦੇ ਮੈਦਾਨ ਦੇ ਵਿਚ ਪੂਰਾ ਬਲ ਧਾਰਨ ਕਰਕੇ ਦੇ ਸੂਰਮੇ ਲੜਦੇ ਹਨ।
ਕਰ ਦੀਜਿਆ ਤੋ ਪੈਸ਼ਰੋ ਮਾਰੋ ਗਨ ਗੋਰੇ,
ਇਨ੍ਹਾਂ ਨੇ ਆ ਕੇ ਜੇ ਇੱਥੇ ਪਹੁੰਚ ਗਏ ਨਾ ਤੇ ਹੇ ਵਜ਼ੀਰ ਖਾਂ, ਜੇ ਇੱਥੇ ਆਪਣੇ ਤਾਈ ਨੇੜੇ ਆ ਗਏ ਤੇ ਫਿਰ ਆਪਣਾ ਬਚਾਅ ਮੁਸ਼ਕਲ ਹੋ ਜਾਣਾ, ਇਸ ਕਰਕੇ ਇਨ੍ਹਾਂ ਤੋਂ ਜੇ ਬਚਣਾ ਤਾਂ ਹੁਣੇ ਤੋਪਾਂ ਦੇ ਗੋਲੇ ਮਾਰਨੇ ਸ਼ੁਰੂ ਕਰ ਦਿਓ। ਇਹ ਨਿਕਲੇ ਹੀ ਨੇ, ਇਹ ਬਾਹਰ ਆ ਗਏ ਨੇ, ਕਹਿੰਦੇ ਤਾਂ ਬੜੀ ਵਧੀਆ ਗੱਲ ਹੈ, ਗੁਰੂ ਜੀ ਆਪ ਆ ਰਹੇ ਨੇ, ਕਹਿੰਦੇ ਬਾਹਰ ਆ ਗਏ ਨੇ, ਹੁਣੇ ਤੋਪਾਂ ਦੇ ਗੋਲੇ ਦਾਗਣੇ ਸ਼ੁਰੂ ਕਰ ਦਿਓ ਇਨ੍ਹਾਂ ਦੇ ਉੱਤੇ,
ਮਾਰੋ ਗਨ ਗੋਰੇ,
ਅਨੇਕਾਂ ਗੋਲੇ ਇਨ੍ਹਾਂ ਦੇ ਉੱਤੇ ਮਾਰੋ।
ਸਹਿਤ ਸੈਨ ਕੇ ਉਦੈ ਕਿਸ ਨੇ ਪ੍ਰਾਪਤ ਚੋਰੇ,
ਤੁਹਾਡੇ ਚਲਾਏ ਤੋਪਾਂ ਦੇ ਗੋਲੇ ਇਨ੍ਹਾਂ ਨੂੰ ਵੱਜਣਗੇ, ਆਪਣੀ ਸੈਨਾ ਸਮੇਤ ਉੱਡ ਜਾਣਗੇ ਗੋਲਿਆਂ ਦੇ ਨਾਲ, ਤੇ ਲੱਭਿਆ ਲੱਭਣ ਨੀ ਲੱਗੇ, ਗੁਰੂ ਜੀ ਵੀ ਉੱਡ ਜਾਣਗੇ ਨਾਲ ਹੀ।
ਹੁਤੀ ਤੋਪ ਗਨ ਤਿਆਰ ਸਭ ਤਿੰਨ ਹੁਕਮ ਬਖਾਨਾ,
ਤੋਪਾਂ ਤਾਂ ਇਨ੍ਹਾਂ ਨੇ ਪਹਿਲਾਂ ਹੀ ਤਿਆਰ ਰੱਖੀਆਂ ਹੋਈਆਂ, ਤੋਪਖਾਨਾ ਪਹਿਲਾਂ ਹੀ ਤਿਆਰ ਰੱਖਿਆ ਹੋਇਆ ਸੀ। ਉਸੇ ਵਕਤ ਇਹਨੇ ਹੁਕਮ ਕੀਤਾ ਵਜ਼ੀਰ ਖਾਂ ਨੇ ਤੋਪ ਜੀ ਨੂੰ ਤੋਪਾਂ ਚਲਾਉਣ ਵਾਸਤੇ,
ਮਤਾਬੀ ਦਾਗ ਦੀ ਉਠਨਾਦ ਮਾਨਾ,
ਹੁਕਮ ਸੁਣਦਿਆਂ ਸਾਰ ਤੋਪ ਜੀ ਨੇ ਮਤਾਬੀ ਦਾਗੀ ਔਰ ਤੋਪ ਦਾ ਗੋਲਾ ਚੱਲਿਆ, ਬੜਾ ਭਾਰੀ ਨਾਦ, ਬੜੀ ਉੱਚੀ ਆਵਾਜ਼ ਆਈ ਤੋਪ ਦੇ ਚੱਲਣ ਦੀ।
ਉਹ ਜਵਾਲਾ ਕੋ ਬਮਨਤੀ ਤੈ ਤਰਾ ਹਿਲਾਈ,
ਇਹੋ ਜੀ ਅੱਗ ਉਗਲੀ ਆ ਤੋਪ ਨੇ ਆਪਣੇ ਮੂੰਹ ਵਿਚੋਂ ਕਿ ਧਰਤੀ ਹਿੱਲ ਗਈ ਆ ਇਕਦਮ, ਏਦਾਂ ਜਾਪਦਾ ਜਿਵੇਂ ਧਰਤੀ ਤੇ ਭੁਚਾਲ ਆ ਗਿਆ ਹੋਵੇ।
ਤੂੰ ਤਾਰ ਅੰਧਾਰ ਪਾ ਕੁਛ ਲਖਿਆ ਨਾ ਜਾਏ,
ਉਹ ਧਾਰ ਹਨੇਰਾ ਹੋ ਗਿਆ ਤੋਪ ਦੇ ਵਿਚੋਂ ਜਦੋਂ ਗੋਲਾ ਨਿਕਲਿਆ, ਹਨੇਰਾ ਹੀ ਹਨੇਰਾ ਹੋ ਗਿਆ, ਕੁਝ ਨਜ਼ਰ ਨਹੀਂ ਪਿਆ ਆਉਂਦਾ।
ਹਲੇ ਸੈਲ ਤੇ ਪ੍ਰਤ ਧੁਨੀ ਰਾਤ ਉਠਾਏ,
ਇਹੋ ਜਿਹੇ ਗੋਲੇ ਚੱਲੇ ਵੀ ਉਧਰੋਂ ਪਹਾੜ ਵੀ ਇੱਕ ਵਾਰੀ ਹੱਲ ਗਏ, ਪਹਾੜਾਂ ਦੀਆਂ ਚੋਟੀਆਂ ਵਿਚੋਂ ਵੀ ਜਿਹੜੇ ਹੱਲ ਕੇ ਪੱਥਰ ਡਿੱਗਣ ਲੱਗੇ ਹਨ।
ਗੋਰੇ ਗਨ ਐਸੇ ਚੱਲੇ ਕਿਤ ਛੋਨ ਨਾ ਪਾਏ,
ਏਦਾਂ ਗੋਲੇ ਚੱਲੇ ਨੇ ਪਰ ਉਹ ਗੋਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਛੂ ਵੀ ਨਹੀਂ ਰਹੇ, ਹਾਲਾਂਕਿ ਸਾਹਮਣੇ ਆ ਰਹੇ ਨੇ ਗੋਲਿਆਂ ਦੇ ਤੋਪਾਂ ਦੇ ਮੂੰਹ ਉਹਨਾਂ ਵੱਲ ਮਹਾਰਾਜ ਜੀ ਵੱਲ ਕੀਤੇ ਹੋਏ, ਗੋਲੇ ਚਲਾਉਂਦੇ ਨੇ ਉਹ ਗੋਲੇ ਸਿਰ ਦੇ ਉੱਪਰਲੇ ਪਾਸਿਓਂ ਦੀ ਲੰਘ ਜਾਂਦੇ ਨੇ, ਪਾਰਲੇ ਪਾਸੇ ਮਹਾਰਾਜ ਸੱਚੀ ਪਾਤਸ਼ਾਹ ਤੇ ਸਤਿਗੁਰਾਂ ਦਾ ਸਿੰਘਾਂ ਦਾ ਕੁਝ ਨਹੀਂ ਵਿਗਾੜ ਰਹੇ।
ਗੁਰ ਸਮੇਤ ਸਭ ਖਾਲਸਾ ਰਿਪ ਸਨਮੁਖ ਚਾਲਾ,
ਸਤਿਗੁਰਾਂ ਦੇ ਸਮੇਤ ਸਾਰਾ ਖਾਲਸਾ ਉਸ ਵਕਤ ਸਾਰੇ ਸਿੰਘ ਦੁਸ਼ਮਣਾਂ ਦੇ ਸਾਹਮਣੇ ਟੁਰੇ ਆ ਰਹੇ ਨੇ, ਤਲਾਵਾਂ ਦੇ ਗੋਲੇ ਚੱਲਦੇ ਨੇ, ਸਿਰ ਦੇ ਉੱਤੋਂ ਲੰਘ ਜਾਂਦੇ ਨੇ, ਸਿੰਘਾਂ ਦਾ ਕੁਝ ਨਹੀਂ ਵਿਗੜਦਾ।
ਤੜਾ ਬੜੀ ਬੰਦੂਕ ਕੀ ਚੋਰੀ ਤਬ ਜਾਲਾ,
ਹੁਣ ਉਧਰੋਂ ਸਿੰਘ ਵੀ ਤਿਆਰੀ ਕਰਕੇ ਆਏ, ਬੰਦੂਕਾਂ ਤਿਆਰ ਸਨ, ਉਹਨਾਂ ਵੀ ਆਪਣੀ ਤੜਾਫੜੀ ਲਾ ਦਿੱਤੀ, ਬੰਦੂਕਾਂ ਦੀਆਂ ਗੋਲੀਆਂ ਦਾਗ ਦਿੱਤੀਆਂ, ਤੜਫੜ ਤੜਫੜ ਕਰਕੇ ਗੋਲੀਆਂ ਚੱਲਣ ਲੱਗੀਆਂ, ਜਵਾਲਾ ਬੰਮਣੀਆਂ ਨੇ ਅੱਗ ਉਗਲਣੀ ਸ਼ੁਰੂ ਕੀਤੀ ਹੈ।
ਗੋਰੇ ਗਗਨ ਕੋ ਉੱਚਾ ਬਹੁ ਚਾਲੇ,
ਹੁਣ ਸਿੰਘਾਂ ਵੱਲੋਂ ਚਲਾਈਆਂ ਗੋਲੀਆਂ ਸਿੱਧੀਆਂ ਤੁਰਕਾਂ ਦੀਆਂ ਛਾਤੀਆਂ ਨੂੰ ਵੱਜਦੀਆਂ ਨੇ, ਤੇ ਤੋਪਾਂ ਦੇ ਉਹ ਗੋਲੇ ਚਲਾਉਂਦੇ ਨੇ, ਉਹ ਸਾਰੇ ਸਿੰਘਾਂ ਦੇ ਸਿਰਾਂ ਦੇ ਉੱਤੋਂ ਦੀ ਉੱਡ ਕੇ ਪਾਰ ਨਿਕਲ ਜਾਂਦੇ ਨੇ, ਵੇਖਦੇ ਨੇ ਆਕਾਸ਼ ਵਿਚ ਹੀ ਉੱਡ ਕੇ ਲੰਘ ਜਾਂਦੇ ਹਨ।
ਸੂਬੇ ਗਾਰ ਨਿਕਾਰ ਕੇ ਛਿੜਕਾਂ ਤੋਂ ਮਿਸਾਲੇ,
ਸੂਬੇ ਨੇ ਵੇਖਿਆ ਜਦੋਂ ਵੀ ਤੋਪ ਚ ਕੀ ਕਰੀ ਜਾਂਦੇ ਨੇ, ਗੋਲੇ ਉੱਤੇ ਨੂੰ ਮਾਰੀ ਜਾ ਰਹੇ ਨੇ, ਉਹਨੇ ਗਾਲਾਂ ਵੀ ਕੱਢੀਆਂ ਉਸ ਵੇਲੇ ਆਪਣੇ ਤੋਪਚੀਆਂ ਨੂੰ, ਤਾੜਨਾ ਵੀ ਕੀਤੀ ਤੇ ਤਾੜਨਾ ਕਰਕੇ ਕਹਿੰਦਾ ਉਹ ਵੇਖੋ ਧਿਆਨ ਨਾਲ ਗੋਲਾ ਕਿਉਂ ਨੀ ਚਲਾਉਂਦੇ, ਤੁਹਾਡੇ ਨਿਸ਼ਾਨਿਆਂ ਨੂੰ ਕੀ ਹੋ ਗਿਆ, ਵੱਡੇ ਨਿਸ਼ਾਨ ਚਿਓ, ਤੁਹਾਡੇ ਗੋਲੇ ਕਿਉਂ ਨੀ ਗੁਰੂ ਜੀ ਦੇ ਕੋਲ ਜਾ ਕੇ ਪਹੁੰਚ ਰਹੇ।
ਇਲਮ ਤੋਪ ਕੋ ਕਿਤ ਗਏ ਕਿਤ ਲਗਿਓ ਨਾ ਗੋਰਾ,
ਝਿੜਕਦਾ ਹੋਇਆ ਬੋਲਿਆ ਤੋਪਚੀਆਂ ਨੂੰ, ਕਹਿੰਦਾ ਉਹ ਕਿੱਥੇ ਗਿਆ ਤੁਹਾਡਾ ਇਲਮ ਤੋਪਾਂ ਚਲਾਉਣ ਦਾ, ਤੁਹਾਡੇ ਇਲਮ ਨੂੰ ਜਰ ਲੱਗ ਗਈ ਹੈ, ਕਿੱਥੇ ਗਈ ਤੁਹਾਡੀ ਵਿਦਿਆ ਜਿਹੜੀ ਤੋਪਾਂ ਨੂੰ ਚਲਾਉਣ ਵਾਲੀ ਸੀ, ਇੱਕ ਵੀ ਗੋਲਾ ਤੁਹਾਡਾ ਚਲਾਇਆ ਹੋਇਆ ਗੁਰੂ ਦੇ ਤਾਂ ਕੀ ਵੱਜਣਾ, ਕਿਸੇ ਸਿੰਘ ਦੇ ਨੂੰ ਸਿੰਘ ਨੂੰ ਵੀ ਜਾ ਕੇ ਨਹੀਂ ਵੱਜਾ।
ਸਰ ਮੁਖ ਤਾਵਤ ਦਲ ਚਲਿਓ ਸਿਰ ਏਕ ਨਫੋਰਾ,
ਸਾਹਮਣੇ ਦਲ ਤੁਰਿਆ ਆਉਂਦਾ, ਫੌਜ ਸਾਹਮਣੇ ਤੁਰੀ ਆਉਂਦੀ ਹੈ, ਤੋਪਾਂ ਤੁਹਾਡੇ ਕੋਲ ਨੇ, ਤੇ ਇੱਕ ਵੀ ਗੋਲੇ ਨਾਲ ਕਿਸੇ ਇੱਕ ਵੀ ਸਿੰਘ ਦਾ ਸਿਰ ਤੁਸੀਂ ਗੋਲੇ ਨਾਲ ਤੋੜ ਨਹੀਂ ਸਕੇ।
ਕਰ ਨੀਚੇ ਮੁਖ ਤੋਪ ਕੋ ਹੁਣ ਸ਼ਲਕ ਪ੍ਰਹਾਰੋ,
ਤੁਹਾਡੇ ਗੋਲੇ ਉਹਨਾਂ ਦੇ ਸਿਰ ਦੇ ਉੱਤੇ ਹੀ ਉੱਡ ਉੱਡ ਕੇ ਪਿੱਛੇ ਪਰੇ ਜਾਈ ਜਾ ਰਹੇ ਨੇ, ਕਹਿੰਦਾ ਥੋੜੇ ਜੇ ਤੋਪਾਂ ਦੇ ਮੂੰਹ ਨੀਵੇਂ ਕਰੋ ਤੇ ਨੀਵੇਂ ਕਰਕੇ ਤੋਪਾਂ ਦੇ ਗੋਲੇ ਚਲਾਓ।
ਸ਼ਤਰੂ ਹਤੋ ਇਨਾਮ ਕੋ ਲੀਜੈ ਤਨ ਪਾਰੋ,
ਜਿਹੜਾ ਦੁਸ਼ਮਣ ਨੂੰ ਮਾਰੇਗਾ, ਜਿੰਨੇ ਦੁਸ਼ਮਣਾਂ ਨੂੰ ਮਾਰੇਗਾ ਤੋਪਾਂ ਦੇ ਗੋਲਿਆਂ ਨਾਲ, ਉਹਨੂੰ ਮੈਂ ਓਨੇ ਹੀ ਇਨਾਮ ਬਖਸ਼ਾਂਗਾ, ਖਿਲਤਾ ਬਖਸ਼ਾਂਗਾ।
ਰਿਸ਼ਿਓ ਜਾਨ ਸੂਬਾ ਜਬੈ ਪੁਨ ਸ਼ਿਸ਼ਤੇ ਲਗਾਏ,
ਸੂਬੇਦਾਰ ਰਿਸ ਗਿਆ ਗੁੱਸੇ ਵਿਚ, ਕ੍ਰੋਧ ਵਿਚ ਆ ਗਿਆ ਨਾ, ਉਹਨੂੰ ਗੁੱਸੇ ਵਿਚ ਜਾਣ ਕੇ ਉਸ ਵਕਤ ਦੁਬਾਰਾ ਤੋਪਚੀਆਂ ਨੇ ਸ਼ਿਸ਼ਤਾਂ ਬੰਨੀਆਂ, ਤੋਪਾਂ ਦੇ ਮੂੰਹ ਨੀਵੇਂ ਕੀਤੇ, ਨੀਵੇਂ ਕਰਕੇ ਤੋਪਾਂ ਦੇ ਮੂੰਹ ਸ਼ਿਸ਼ਤਾਂ ਬੰਨ ਕੇ ਚਲਾਣ ਲੱਗੇ।
ਹੀਰ ਪੇਚ ਤਦ ਕਾਲੀ ਮੁਖ ਨਿਮ ਨਮਰ ਚਲਾ ਕਰਾਏ,
ਉਸੇ ਵਕਤ ਤੋਪਾਂ ਦੇ ਮੂੰਹ ਨੀਵੇਂ ਕਰਕੇ ਚਲਾਣ ਲੱਗੇ ਹਨ।
ਚਲੀ ਤੋਪ ਅਣਗਿਣਤੀ ਗੋਰੇ ਗਨ ਧਾਵੇ,
ਗਿਣਤੀ ਤੋਪਾਂ ਚੱਲੀਆਂ ਨੇ, ਅਨੇਕਾਂ ਤੋਪਾਂ ਦੇ ਗੋਲੇ ਦਾਗੇ ਗਏ ਹਨ।
ਲਗੈ ਧਰਾ ਮੈਂ ਗਰਕੋ ਮੈਂ ਗੁਰ ਲਗ ਆਵੈ,
ਪਰ ਵੇਖੋ ਮਹਾਰਾਜ ਜੀ ਦੀ ਕਲਾ ਇਹੋ ਜਿਹੀ ਵਰਤ ਰਹੀ ਹੈ, ਪਹਿਲਾਂ ਗੋਲੇ ਸਿਰ ਤੋਂ ਲੰਘ ਕੇ ਪਰੇ ਚਲੇ ਜਾਂਦੇ ਸੀ, ਹੁਣ ਮੂੰਹ ਨੀਵੇਂ ਕੀਤੇ ਨੇ, ਉੱਥੇ ਥੱਲੇ ਧਰਤੀ ਵਿਚ ਹੀ ਵੱਜ ਜਾਂਦੇ ਨੇ, ਗੁਰੂ ਸਾਹਿਬ ਤੱਕ ਪਹੁੰਚ ਹੀ ਨਹੀਂ ਰਹੇ, ਮਹਾਰਾਜ ਜੀ ਤੱਕ ਸਤਿਗੁਰਾਂ ਦੇ ਸਿੰਘਾਂ ਤੱਕ ਉਹ ਗੋਲੇ ਪਹੁੰਚ ਹੀ ਨਹੀਂ ਰਹੇ, ਥੱਲੇ ਧਰਤੀ ਦੇ ਵਿਚ ਹੀ ਵੱਜ ਕੇ ਖਤਮ ਹੋ ਜਾਂਦੇ ਹਨ।
ਜਾਤ ਮਾਮ ਕੋ ਦੋਨੋ ਮੈਂ ਮੂਰਖ ਜਾਣੈ,
ਜਾਂ ਫਿਰ ਕੋਈ ਗੋਲਾ ਸੱਜਿਓ ਲੰਘ ਜਾਂਦਾ, ਕੋਈ ਖੱਬਿਓ ਲੰਘ ਜਾਂਦਾ, ਸਿੱਧਾ ਨਹੀਂ ਜਾਂਦਾ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਲਾ ਪ੍ਰਤੱਖ ਨਜ਼ਰ ਆ ਰਹੀ ਹੈ ਕਿ ਵੇਖੋ ਹਜ਼ਾਰਾਂ ਤੋਪਾਂ ਚੱਲਦੀਆਂ ਹੁਣ, ਸਾਹਮਣੇ ਸਤਿਗੁਰੂ ਜੀ ਹੋਣ, ਤੇ ਕੋਈ ਗੋਲਾ ਉਹਨਾਂ ਨੂੰ ਜਾ ਕੇ ਵੱਜੇ ਨਾ, ਸਿੰਘਾਂ ਨੂੰ ਵੀ ਨਾ ਵੱਜੇ, ਪਹਿਲਾਂ ਸਿਰ ਤੋਂ ਲੰਘੇ ਫਿਰ ਦੂਜੇ ਧਰਤੀ ਵਿਚ ਗੱਡੇ ਗਏ ਜਾਂ ਸੱਜੇ ਖੱਬੇ ਜਾ ਰਹੇ ਨੇ, ਹਾਲਾਂਕਿ ਪ੍ਰਤੱਖ ਮਹਾਰਾਜ ਜੀ ਦੀ ਕਲਾ ਸਾਹਮਣੇ ਨਜ਼ਰ ਆ ਰਹੀ ਹੈ।
ਵਾਯੂ ਬਾਰ ਬੰਨ ਆਦਗਨ ਆਇਸ ਪ੍ਰਭ ਮਾਨੈ,
ਸਾਹਮਣੇ ਨਜ਼ਰ ਆ ਰਹੀ ਹੈ ਕਲਾ, ਪਰ ਮੂਰਖ ਫਿਰ ਵੀ ਨਹੀਂ ਜਾਣਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਨੇ, ਜਿਨ੍ਹਾਂ ਦੇ ਹੁਕਮ ਦੇ ਵਿਚ ਹਵਾ ਵਾਯੂ, ਵਾਯੂ ਦਾ ਮਤਲਬ ਹਵਾ, ਬਾਰ ਕਹਿੰਦੇ ਨੇ ਪਾਣੀ ਨੂੰ, ਬੰਨ ਅੱਗ, ਇਹ ਜਿੰਨੀਆਂ ਵੀ ਚੀਜ਼ਾਂ ਨੇ ਸਤਿਗੁਰਾਂ ਦੇ ਹੁਕਮ ਦੇ ਵਿਚ ਨੇ, ਇਹ ਤੋਪ ਦੇ ਵਿਚੋਂ ਜਿਹੜੀ ਅੱਗ ਨਿਕਲ ਰਹੀ ਹੈ ਗੋਲੇ, ਇਹ ਵੀ ਤਾਂ ਮੇਰੇ ਸਤਿਗੁਰਾਂ ਦੇ ਭੈ ਵਿਚ, ਭੈ ਵਿਚ ਅਗਨ ਕੱਢਾ ਵਿਗਾਰ, ਇਹ ਵੀ ਤਾਂ ਗੁਰੂ ਦੇ ਭੈ ਵਿਚ ਆ, ਉਹਦੀ ਕੀ ਤਾਕਤ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਿੰਘਾਂ ਨੂੰ ਜਾਂ ਮਹਾਰਾਜ ਜੀ ਨੂੰ ਆ ਕੇ ਉਹ ਗੋਲੇ ਦਾਗ ਸਕਦੇ, ਖਤਮ ਕਰ ਸਕਦੇ ਸਨ। ਉਹ ਵੀ ਤਾਂ ਭੈ ਵਿੱਚ ਹੀ ਨੇ, ਗੁਰੂ ਸਾਹਿਬ ਦਾ ਹੁਕਮ ਵਰਤ ਰਿਹਾ, ਇਹ ਫਿਰ ਵੀ ਮੂਰਖਾਂ ਨੂੰ ਸਮਝ ਨਹੀਂ ਆ ਰਹੀ।
ਆ ਇਸ ਪ੍ਰਭ ਮਨ ਜਿਸ ਕੋ ਮਾਰਤ ਚੈ ਤੈ ਮਤ ਮੰਦ ਮਲੀਨੇ,
ਇਹਨਾਂ ਦੀ ਆਗਿਆ ਵਿੱਚ ਪੰਜੇ ਤੱਤ ਚੱਲਦੇ ਨੇ, ਉਹਨਾਂ ਨੂੰ ਇਹ ਮੂਰਖ ਮਾਰਨਾ ਚਾਹੁੰਦੇ ਨੇ। ਇਹੋ ਜੇ ਮਾੜੀ ਮਤ ਵਾਲੇ ਮਲੀਨ ਮਤ ਵਾਲੇ ਹਨ ਤੁਰਕ ਤੇ ਮਲੇਛ।
ਜਬ ਤੂੰ ਪਨ ਤੇ ਨਾ ਸਰਿਓ ਇਸ ਦੀਰਗ ਕੀਨੇ,
ਇਹਨਾਂ ਦੀਆਂ ਤੋਪਾਂ ਨਾਲ ਕੋਈ ਕੰਮ ਨਾ ਸਰਿਆ, ਬੜੇ ਗੁੱਸੇ ਵਿਚ ਆ ਗਏ। ਵਜ਼ੀਰ ਖਾਂ ਤੇ ਜਬਰਦਸਤ ਖਾਂ ਇਹ ਬੜੇ ਰੋਸ ਵਿਚ ਆ ਗਏ।
ਸਵਾਰੀ ਲੈ ਸੈਨ ਕੋ ਹਿਤ ਲੜਨ ਅਰੁਡੇ,
ਇਹਨਾਂ ਨੇ ਆਪਣੀ ਫੌਜ ਆਪਣੇ ਨਾਲ ਲਈ, ਕਹਿੰਦਾ ਘੋੜ ਸਵਾਰ ਹੋਵੋ ਨਹੀਂ ਤਾਂ ਉਹਨਾਂ ਨੇ ਆ ਕੇ ਮਾਰਨਾ ਸ਼ੁਰੂ ਕਰ ਦੇਣਾ, ਉਹਨਾਂ ਦੇ ਇੱਥੇ ਆਉਣ ਤੋਂ ਪਹਿਲਾਂ ਆਪ ਅੱਗੇ ਵੱਧ ਕੇ ਲੜ ਲਵੋ।
ਬਜੀ ਦੀ ਦੁੰਦਬ ਤਬੈ ਉਤਸ਼ਾਤ ਗੁੱਡੇ,
ਔਰ ਨਗਾਰੇ ਤੇ ਚੋਭਾਂ ਵੱਜ ਗਈਆਂ, ਇਹਨਾਂ ਦੇ ਨਗਾਰੇ ਵੀ ਵੱਜ ਪਏ ਤੇ ਬੜੇ ਉਤਸ਼ਾਹ ਨਾਲ ਸੂਰਮੇ ਚੜੇ ਹਨ।
ਪਤਹਿ ਢੋਲੇ ਇੱਕ ਬਾਰ ਗਨ ਬਾਜੇ ਸਮਦਾਏ,
ਅਨੇਕਾਂ ਪਟਹੇ ਢੋਲ ਤੇ ਨਗਾਰੇ ਇੱਕ ਬਾਰ ਲਗਾਤਾਰ ਵੱਜਦੇ ਹਨ।
ਚੜੀ ਚੰਮੂ ਚਿਤ ਚੌਂਪ ਤੇ ਪਟ ਅਗਰੈ ਧਾਏ,
ਬੜੇ ਚੌਂਪ ਨਾਲ ਚਾਉ ਨਾਲ ਸੂਰਮੇ ਅੱਗੇ ਵੱਧ ਕੇ ਗਏ ਹਨ ਲੜਨ ਵਾਸਤੇ।
ਮਿਲੇ ਆਨ ਆਗੇ ਜਵੈ ਚਲ ਬਾਨ ਰੋਰੇ,
ਜਦੋਂ ਮਿਲਦੇ ਨੇ ਤੇ ਫਿਰ ਅੱਗੇ ਬਾਣ ਚੱਲਦੇ ਨੇ, ਗੋਲੀਆਂ ਚੱਲਦੀਆਂ ਹਨ।
ਭਈ ਤਰਾ ਪਰ ਤੁਬਕੀ ਛੂਤੀ ਜੁਗ ਓਰੇ,
ਹੜ ਹੋਈ ਆ ਬੰਦੂਕਾਂ ਦੀਆਂ ਗੋਲੀਆਂ ਦੀ, ਜਿਵੇਂ ਭੱਠ ਦੇ ਵਿਚ ਦਾਣੇ ਭੁਜਦੇ ਹਨ, ਏਦਾਂ ਆਵਾਜ਼ ਆਉਂਦੀ ਹੈ।
ਸ਼੍ਰੀ ਕਲਗੀ ਤਰ ਵਿਸਦਰੇ ਤਨ ਕਰੇ ਹੋ ਕਠੋਰਾ,
ਤੁਰਕ ਅੱਗੇ ਚੜ ਕੇ ਆਏ ਤੇ ਹੁਣ ਦਸਵੇਂ ਪਾਤਸ਼ਾਹ ਨੇ ਆਪਣੇ ਮੋਢੇ ਤੋਂ ਆਪਣਾ ਤਨਖ ਲਾਇਆ, ਆਪਣਾ ਤਨਖ ਉਤਾਰਿਆ, ਆਪਣੇ ਖੱਬੇ ਹੱਥ ਦੇ ਵਿਚ ਤਨਖ ਦਾ ਮੁੱਠਾ ਪਕੜਿਆ, ਔਰ ਚੋਣਵਾਂ ਜਿਹਾ ਪੀਰ ਆਪਣੇ ਪੱਥੇ ਵਿਚੋਂ ਮਹਾਰਾਜ ਜੀ ਨੇ ਕੱਢਿਆ, ਜਿਹੜਾ ਖੱਪਰੇ ਜਾਤੀ ਦਾ ਹੈ।
ਹਰ ਖੱਪਰੇ ਤਰ ਤਰ ਪੰਚ ਮਾਰੇ ਹਰੀ ਓਰਾ,
ਮਹਾਰਾਜ ਜੀ ਨੇ ਖੱਪਰੇ ਤੀਰ ਆਪਣੇ ਚਿਲੇ ਤੇ ਚਾੜ ਕੇ ਕਮਾਨ ਤੇ ਇੱਕ ਨਹੀਂ ਅਨੇਕਾਂ ਤੀਰ ਮਹਾਰਾਜ ਜੀ ਨੇ ਵੈਰੀਆਂ ਵੱਲ ਕੀਤੇ ਤੇ ਚਲਾਏ ਹਨ।
ਵੀ ਦਿਨ ਕੀਨੇ ਭੱਜ ਤੁਰਕ ਦਸ ਦਸ ਇੱਕ ਬਾਰਾ,
ਇੱਕ ਇੱਕ ਤੀਰ ਨਾਲ ਬਾਜਾਂ ਵਾਲੇ ਚੌਜੀ ਪ੍ਰੀਤਮ ਨੇ ਦਸ ਦਸ ਤੁਰਕਾਂ ਦੀਆਂ ਛਾਤੀਆਂ ਵਿੰਨ ਕੇ ਸੁੱਟ ਦਿੱਤੀਆਂ ਹਨ। ਜਿੰਨੇ ਤੀਰ ਮਹਾਰਾਜ ਜੀ ਦੇ ਚੱਲਦੇ ਨੇ ਇੱਕ ਇੱਕ ਤੀਰ ਦੇ ਨਾਲ ਦਸ ਦਸ ਤੁਰਕ ਦੜ 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 ਕਰਕੇ ਜ਼ਮੀਨ ਤੇ ਡਿੱਗ ਪੈਂਦੇ ਹਨ।
ਅੱਗੇ ਪਾਛੇ ਗਿਰਚੈ ਹੈ ਨਰ ਇੱਕ ਸਾਰਾ,
ਭਾਵੇਂ ਘੋੜੇ ਨੂੰ ਵੱਜੇ ਤੇ ਘੋੜਾ ਵੀ ਉੱਥੇ ਹੀ ਪਾਰ ਬੋਲ ਜਾਂਦਾ, ਬੰਦੇ ਨੂੰ ਵੱਜੇ ਬੰਦਾ ਉੱਥੇ ਮਾਰਿਆ ਜਾਂਦਾ। ਕਹਿੰਦੇ ਜਿਹੜਾ ਸਾਹਮਣੇ ਆ ਜੇ ਮਹਾਰਾਜ ਜੀ ਦੇ ਤੀਰ ਦੇ ਨਿਕਲਦਾ ਹੀ ਜਾਂਦਾ, ਆਰ ਸਾਰ ਸੁੱਕਾ ਹੀ ਨਿਕਲ ਜਾਂਦਾ, ਲਹੂ ਤੱਕ ਨਹੀਂ ਲੱਗਦਾ ਉਹਨੂੰ। ਕਹਿੰਦੇ ਇਸ ਤਰ੍ਹਾਂ ਜ਼ਮੀਨ ਦੇ ਉੱਤੇ ਡਿੱਗਦੇ ਹਨ ਭਾਵੇਂ ਘੋੜੇ ਹੋਣ ਤੇ ਭਾਵੇਂ ਸਿਪਾਹੀ ਹੋਣ।
ਉੱਠੀ ਢੋਲ ਅਸ ਕਰਨ ਤੇ ਛਾਦਿਓ ਅਸਮਾਨਾ,
ਘੋੜਿਆਂ ਦੇ ਖੁਰਾਂ ਨਾਲ ਇਹੋ ਜਿਹੀ ਮਿੱਟੀ ਉੱਡੀ ਹੈ ਕਿ ਉਹ ਮਿੱਟੀ ਆਕਾਸ਼ ਵਿਚ ਛਾ ਗਈ, ਆਕਾਸ਼ ਨੂੰ ਢੱਕ ਲਿਆ ਉਸ ਮਿੱਟੀ ਨੇ।
ਪਇਓ ਤੁਮ ਪੁਨ ਦੂਸਰੋ ਅੰਧੇਰ ਮਾਨਾ,
ਕਹਿੰਦੇ ਦੂਸਰਾ ਧੂਆਂ ਮੱਟ ਗਿਆ, ਇਹੋ ਜਿਹਾ ਹਨੇਰਾ ਪੈ ਗਿਆ।
ਪੂਰਨ ਪਰ ਕੋਰੇ ਗਿਰੇ ਤਜ ਤਜ ਕਰ ਪ੍ਰਾਣਾ,
ਘੋੜਿਆਂ ਤੇ ਘੋੜੇ ਡਿੱਗਣ ਲੱਗੇ, ਪ੍ਰਾਣ ਤਜ ਤਜ ਕੇ ਘੋੜੇ ਵੀ ਮਰਨ ਲੱਗੇ ਹਨ।
ਆਗੇ ਪਾਛੇ ਸਮੇਂ ਤੇ ਹੋਏ ਅਗਿਆਨਾ,
ਸਮਝ ਨੀ ਆਉਂਦੀ ਕਿੱਧਰ ਜਾਣ। ਮਹਾਰਾਜ ਜੀ ਦੇ ਤੀਰਾਂ ਦੀ ਮਾਰ ਇਹੋ ਜੀ ਭਿਆਨਕ ਹੈ ਕਿ ਤੁਰਕਾਂ ਨੂੰ ਕੁਝ ਸਮਝ ਨਹੀਂ ਆ ਰਹੀ, ਨਾ ਅੱਗੇ ਨੂੰ ਕੁਝ ਸੁਝਦਾ ਨਾ ਪਿੱਛੇ ਨੂੰ ਕੁਝ ਸੁਝਦਾ, ਆਪਸ ਵਿਚ ਹੀ ਟੱਕਰਾਂ ਮਾਰ ਮਾਰ ਕੇ ਮਰਨ ਲੱਗੇ ਹਨ।
ਹੱਥ ਨ ਤਰੈ ਤੁਭੰਗ ਕੋ ਗਿਰ ਖੇਤ ਮਜਾਰੇ,
ਹੱਥਾਂ ਵਿਚ ਬੰਦੂਕਾਂ ਫੜੀਆਂ ਰਹਿ ਜਾਂਦੀਆਂ ਨੇ, ਚਲਾਉਣ ਲੱਗਦੇ ਨੇ ਪਰ ਚਲਾਈਏ ਕਿੱਧਰ ਨਜ਼ਰ ਹੀ ਨਹੀਂ ਆਉਂਦਾ, ਕੁਝ ਇਹੋ ਜਿਹਾ ਹਨੇਰਾ ਮਚਿਆ, ਇਹੋ ਜਿਹਾ ਅੰਧਕਾਰ ਮਚਿਆ ਤੇ ਜ਼ਮੀਨ ਤੇ ਡਿੱਗਦੇ ਜਾ ਰਹੇ ਨੇ।
ਕਿਤਕ ਤੁਰੰਗਨ ਚਾਵਤੇ ਹੋਏ ਚਮੋ ਅਗਾਰੇ,
ਘੋੜਿਆਂ ਨੂੰ ਨਚਾਉਂਦੇ ਸਭ ਤੋਂ ਮੂਹਰੇ ਫੌਜ ਦੇ ਅੱਗੇ ਹੋ ਕੇ ਜਾਂਦੇ ਹਨ।
ਸੈਯਦ ਮੁਗਲ ਪਠਾਨਗੜ ਬਡਾਂਤ ਰੋਹਿਲੇ,
ਸੈਯਦ ਮੁਗਲ ਪਠਾਨ ਰੋਹਿਲੇ ਇਹ ਉਮੜ ਉਮੜ ਕੇ ਬੜੇ ਸੂਰਮੇ ਨੇ ਨਾ, ਲੜਨ ਵਾਸਤੇ ਬੜਾ ਚਾਉ ਹੁੰਦਾ ਇਹਨਾਂ ਨੂੰ, ਅੱਗੇ ਵੱਧ ਵੱਧ ਕੇ ਜਾਂਦੇ ਹਨ।
ਤੀਰਨ ਤੋਮਰ ਸਬਰ ਕੋ ਤਰਵਾਰਨ ਮੇਲੇ,
ਤੀਰਾਂ ਤੇ ਬਰਛੀਆਂ ਤੇ ਬੰਦੂਕਾਂ ਦੇ ਨਾਲ ਤੇ ਫਿਰ ਤਲਵਾਰਾਂ ਦੇ ਨਾਲ ਇਹਨਾਂ ਦਾ ਮੇਲ ਹੁੰਦਾ।
ਆਏ ਪਜਾਏ ਕਰ ਅਗਰ ਵੈ ਤਜ ਹਥੈ ਤੂਫਨ ਗਏ।
ਘੋੜਾ ਭਜਾ ਕੇ ਅੱਗੇ ਜਾਂਦੇ ਤੇ ਬੰਦੂਕ ਦੀਆਂ ਗੋਲੀਆਂ ਦਾਗਦੇ ਹਨ।
ਕਣਕ ਬੰਡ ਪ੍ਰਚੰਡ ਪਾ ਹਟ ਪੇ ਰਨ ਭੰਗੈ।
ਬੜਾ ਕਮੰਡ ਗਏ ਗੱਚ ਪ੍ਰਚੰਡ ਜੰਗ ਹੋਇਆ। ਸੂਰਮਿਆਂ ਦੇ ਰੰਗ ਜੰਗ ਦੇ ਮੈਦਾਨ ਵਿਚ ਅੰਗ ਭੰਨੇ ਜਾ ਰਹੇ ਹਨ।
ਮਾਰ ਮਾਰ ਲਲਕਾਰ ਕਰ ਮਿਲ ਆਪਸ ਮਾਈ।
ਮਾਰ ਲੋ ਬਸ ਇਹੀ ਲਲਕਾਰਾ ਦੇ ਕੇ ਆਪਸ ਵਿਚ ਮਿਲ ਮਿਲ ਕੇ ਲੜਦੇ ਹਨ। ਦੋਹਾਂ ਪਾਸਿਆਂ ਦੇ ਸੂਰਮੇ ਲੜ ਰਹੇ ਹਨ।
ਗੁਰੂ ਹੁਕਮ ਤੇ ਖਾਲਸਾ ਵੱਧ ਅਗਰ ਲੜਾਈ।
ਗੁਰਾਂ ਦੇ ਹੁਕਮ ਪ੍ਰਾਪਤ ਕਰਕੇ ਇਧਰ ਖਾਲਸਾ ਵੀ ਅੱਗੇ ਵੱਧ ਕੇ ਲੜਾਈ ਕਰ ਰਿਹਾ। ਸਿੰਘ ਵੀ ਅੱਗੇ ਵੱਧ ਕੇ ਬੜੀ ਬਹਾਦਰੀ ਨਾਲ ਲੜ ਰਹੇ ਨੇ।
ਸਿਰ ਖੰਡੀ ਛੰਦ ਸਿੰਘ ਕ੍ਰੋਧ ਕਰ ਜੁਟੇ ਜਵਾਲਾ ਬੋਨ ਲੈ।
ਸਿੰਘ ਕ੍ਰੋਧ ਵਿਚ ਆ ਕੇ ਜੁਟ ਕੇ ਜਵਾਲਾ ਬਮਣੀਆਂ ਲੈ ਕੇ ਬੰਦੂਕਾਂ ਲੈ ਕੇ
ਬਹੁਤਨ ਕੇ ਸਿਰ ਫੁੱਟੇ ਲਗ ਲਗ ਗੋਰੀਆਂ।
ਜਦੋਂ ਗੋਲੀਆਂ ਚਲਾਈਆਂ ਸਿੰਘਾਂ ਨੇ, ਸਿੰਘਾਂ ਵੱਲੋਂ ਚਲਾਈਆਂ ਗੋਲੀਆਂ ਨਾਲ ਬਹੁਤੇ ਤੁਰਕਾਂ ਦੇ ਸਿਰ ਫੁੱਟ ਗਏ। ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਉਹਨਾਂ ਦੇ ਸਿਰ ਫਟ ਗਏ।
ਇੱਜ਼ਤ ਕਰ ਪਗ ਟੁੱਟੇ ਗਿਰੇ ਪਵਨ ਮਾ।
ਕਈਆਂ ਦੇ ਪੈਰ ਟੁੱਟ ਗਏ, ਕਈਆਂ ਦੇ ਹੱਥ ਟੁੱਟ ਗਏ, ਔਰ ਘੋੜਿਆਂ ਦੇ ਉੱਤੋਂ ਉਛਲ ਉਛਲ ਕੇ ਡਿੱਗਣ ਲੱਗੇ ਹਨ।
ਕੈ ਸੋਰ ਹੈ ਸੁੱਤੇ ਡਰ ਡਰ ਸ਼ਬਦ ਤੇ।
ਜਾਂ ਫਿਰ ਸੂਰਮੇ ਜਿਹੜੇ ਨੇ ਉਹ ਘੋੜਿਆਂ ਦੇ ਸਮੇਤ ਜਿਹੜੇ ਘੋੜੇ ਨੇ ਉਹ ਵੀ ਡਰ ਡਰ ਕੇ ਦੌੜਨ ਲੱਗੇ ਨੇ। ਸੂਰਮਿਆਂ ਦੇ ਥੱਲੋਂ ਸੂਰਮਿਆਂ ਨੂੰ ਸੁੱਟ ਸੁੱਟ ਕੇ ਦੌੜਨ ਲੱਗੇ ਹਨ।
ਮਿਲ ਕੇ ਦਲ ਸਮਦਾਏ ਸੈਲਨ ਸਾਂਗ ਤੇ।
ਇਹਦਾ ਦਲ ਮਿਲ ਕੇ ਸੇਲਿਆਂ ਤੇ ਸਾਂਗਾਂ ਬਰਛੀਆਂ ਦੇ ਨਾਲ ਲੜਨ ਲੱਗੇ ਹਨ।
ਤੀਛਣ ਤੀਰ ਚਲਾਏ ਸ਼ੁਕਤ ਮਾਰ ਤੇ।
ਬੜੇ ਬੜੇ ਤਿੱਖੇ ਤੀਰ ਆਪਣੀਆਂ ਕਮਾਨਾਂ ਚ ਸੂਰਮੇ ਚਲਾਉਂਦੇ ਨੇ, ਜਿਹੜੇ ਸ਼ੂਕਦੇ ਹੋਏ ਜਾਂਦੇ ਹਨ।
ਤੁਮ ਰਾਤ ਪਰਮਾਏ ਸਨਮੁਖ ਧਾਵਦੇ।
ਸਾਰਿਆਂ ਦੇ ਸਨਮੁਖ ਹੋ ਕੇ ਸਾਹਮਣੇ ਹੋ ਕੇ ਬਰਛੀਆਂ ਹੱਥਾਂ ਵਿਚ ਭਰਮਾਉਂਦਿਆਂ ਹੋਇਆ ਬਰਛੀਆਂ ਮਾਰਦੇ ਹਨ, ਨੇਜੇ ਮਾਰਦੇ ਹਨ।
ਕਤਰਨ ਦੇ ਸਾਏ ਬਰਮੀ ਸਰਪ ਜਿਉਂ।
ਕਹਿੰਦੇ ਸਿੰਘ ਜਦੋਂ ਆਪਣੀ ਬਰਛੀ ਚਲਾਉਂਦੇ ਨੇ ਏਦਾਂ ਦੁਸ਼ਮਣ ਦੀ ਛਾਤੀ ਵਿਚ ਤਸਾ ਕੇ ਪਾਰ ਕਰ ਦਿੰਦੇ ਨੇ, ਜਿਵੇਂ ਕਿਸੇ ਸੱਪ ਦੇ ਖੁੱਡ ਦੇ ਵਿਚ ਸੱਪ ਵੜ ਜਾਂਦਾ ਹੈ।
ਬਰਛੀ ਅਰ ਤਲਵਾਰੀ ਭੜਥੂ ਮਚਿਆ।
ਬਰਛੀਆਂ ਤੇ ਤਲਵਾਰਾਂ ਦਾ ਭੜਥੂ ਮਚਿਆ। ਹੁਣ ਬੰਦੂਕਾਂ ਪਿੱਛੇ ਹਟ ਗਈਆਂ, ਹੁਣ ਬਰਛੀਆਂ ਤੇ ਤਲਵਾਰਾਂ ਦਾ ਭੜਥੂ ਮਚਿਆ, ਜੰਗ ਮਚਿਆ ਹੈ।
ਲੋਹੂ ਲਾਲ ਪਖਾਰੀ ਚਮਕਤ ਲਾਲ ਹੈ।
ਔਰ ਲਹੂ ਦੇ ਨਾਲ ਬਰਛੀਆਂ ਰੰਗੀਆਂ ਗਈਆਂ, ਤੋ ਬੰਦੂਕਾਂ ਜਿਹੜੀਆਂ ਕਿਰਪਾਨਾਂ ਹਨ ਉਹ ਰੰਗੀਆਂ ਗਈਆਂ, ਲਾਲ ਰੰਗ ਦੀਆਂ ਚਮਕਦੀਆਂ ਹਨ।
ਜਨ ਸੂਈ ਤਰ ਧਾਰੀ ਜਨ ਸੂਈ ਤਰ ਸਾਰੀ ਜੋਗਣ ਧਾਰਣਾ।
ਕਹਿੰਦੇ ਏਦਾਂ ਜਾਪਦਾ ਜਿਵੇਂ ਸੂਹੇ ਰੰਗ ਦੀ ਸਾੜੀ ਪਾ ਕੇ ਕੋਈ ਜੋਗਣ ਟੁਰੀ ਜਾਂਦੀ ਹੋਵੇ। ਏਦਾਂ ਬਰਛੀਆਂ ਲਾਲ ਸੁਰਖ ਹੋ ਗਈਆਂ, ਤੇਗਾ ਇਸ ਤਰ੍ਹਾਂ ਲਾਲ ਸੁਰਖ ਹੋ ਗਈਆਂ।
ਚਰਮੇ ਪਾਨ ਸੁਪਾਰੀ ਜਮਕੀ ਜੀ ਕੋ।
ਕਹਿੰਦੇ ਇਸ ਤਰ੍ਹਾਂ ਜਾਪਦਾ ਜਿਵੇਂ ਕਿਸੇ ਨੇ ਪਾਨ ਚੱਬਿਆ ਹੋਵੇ ਤੇ ਪਾਨ ਚੱਬ ਕੇ ਜੀਭ ਲਾਲ ਹੋ ਜਾਂਦੀ। ਏਦਾਂ ਤੇਗਾ ਲਾਲ ਸੁਰਖ ਨੇ, ਜਮ ਦੀ ਜੀਭ ਲੱਗਦੀਆਂ ਨੇ, ਜਮ ਰਾਜ ਦੀ ਜੀਭ ਲੱਗਦੀਆਂ ਨੇ, ਕਾਲ ਦੀ ਜੀਭ ਨਜ਼ਰ ਆਉਂਦੀਆਂ ਨੇ।
ਤੋਪੈ ਦੋਰ ਪਿਛਾਰੀ ਤਜ ਕੇ ਅਗਰ ਵੈ।
ਤੋਪਾਂ ਤਾਂ ਪਿੱਛੇ ਰਹਿ ਗਈਆਂ ਤੁਰਕਾਂ ਦੀਆਂ, ਤੋਪਾਂ ਤੋਂ ਅੱਗੇ ਵੱਧ ਕੇ ਆ ਕੇ ਲੜ ਰਹੇ ਹਨ।
ਲਸ਼ਕਰ ਆਏ ਅਗਾਰੀ ਸੰਗਰ ਰਚਿਆ।
ਇਹਨਾਂ ਦਾ ਲਸ਼ਕਰ ਅੱਗੇ ਆਇਆ, ਬੜਾ ਭਿਆਨਕ ਸੰਗਰ ਰਚਿਆ ਗਿਆ।
ਤੁਪਕ ਸੰਭੋ ਸੰਭਾਰੀ ਤੜਬੜ ਮਚ ਰਹੀ।
ਅਨੇਕਾਂ ਬੰਦੂਕਾਂ ਸੰਭਾਲ ਕੇ ਲੜ ਰਹੇ ਨੇ, ਤੜਬੜ ਹੋ ਰਹੀ ਹੈ, ਬੰਦੂਕਾਂ ਦੀਆਂ ਗੋਲੀਆਂ ਚੱਲ ਰਹੀਆਂ ਨੇ।
ਤੱਕ ਤੱਕ ਗੁਲਕਾ ਮਾਰੀ ਚਬਦ ਉਠੰਤ ਬੱਡ।
ਤੱਕ ਤੱਕ ਕੇ ਗੋਲੀਆਂ ਚਲਾਉਂਦੇ, ਬੜਾ ਭਾਰੀ ਸ਼ਬਦ ਉੱਠਦਾ, ਨਾਦ ਉੱਠਦਾ ਹੈ।
ਉੱਠੇ ਗੱਛਣ ਕਾਰੇ ਗੋਰੀ ਠੋਕਦੇ।
ਗਜਾਂ ਨਾਲ ਗੋਲੀਆਂ ਠੋਕਦੇ ਨੇ ਬੰਦੂਕਾਂ ਵਿਚ, ਤੇ ਉਹਨਾਂ ਦੇ ਠਣਕਣਾਣ ਦੀ ਛਣਕਣ ਦੀ ਆਵਾਜ਼ ਆਉਂਦੀ ਹੈ।
ਧੁਖੇ ਪਲੀਤੇ ਪਾਰੇ ਤੋੜੇ ਡਾਂਪ ਤੇ।
ਪਲੀਤੇ ਧੁਖ ਰਹੇ ਨੇ, ਤੋੜਿਆਂ ਨੂੰ ਡਾਂਪ ਕੇ ਚਲਾਉਂਦੇ ਨੇ, ਮੋੜ ਕੇ ਲਾਉਂਦੇ ਹਨ।
ਦਸਤਰਵਾਂ ਕਰ ਧਾਰੇ ਚੋਰੇ ਤਾਕ ਕੈ।
ਆਪਣੇ ਹੱਥਾਂ ਨੂੰ ਦਸਤਰਵਾਂ ਕਰਕੇ ਗੋਲੀਆਂ ਦਾਗ ਦੇ ਚਲਾਉਂਦੇ ਹਨ।
ਬਹੁਰ ਬਰੂਦ ਡਾਰੇ ਤੋਰਨ ਤਿਆਰੇ ਤੂ।
ਔਰ ਅਨੇਕਾਂ ਤਰ੍ਹਾਂ ਦੇ ਬਰੂਦ ਦੇ ਗੋਲੇ ਪਾ ਪਾ ਕੇ ਗੋਲੀਆਂ ਨੂੰ ਦਾਗਦੇ ਹਨ।
ਨਰਾਜ ਛੰਦ ਗੁਰੂ ਗੋਬਿੰਦ ਸਿੰਘ ਜੀ
ਹੱਲਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤਾ ਖਾਲਸਾ ਜੀ, ਇਹੋ ਜਿਹਾ ਹੱਲਾ ਕੀਤਾ ਕਿ ਵੈਰੀਆਂ ਦੇ ਪੈਰ ਹਲਾ ਕੇ ਰੱਖ ਦਿੱਤੇ ਹਨ।
ਸਮੂਹ ਸਿੰਘ ਸੰਗ ਲੈ ਸੁਭੰਗ ਕੋ ਸੰਭਾਰਿਓ।
ਸਾਰੇ ਸਿੰਘਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਆਏ ਨੇ, ਜਿਨ੍ਹਾਂ ਨੇ ਸਭ ਨੇ ਆਪਣੇ ਹੱਥਾਂ ਚ ਬੰਦੂਕਾਂ ਧਾਰਨ ਕੀਤੀਆਂ ਹੋਈਆਂ।
ਵਿਰੁੱਧ ਯੁੱਧ ਸੁੱਧ ਤੇ ਸੁਕਰਦ ਹੋਏ ਆਇਓ।
ਬੜੇ ਭਾਰੀ ਵਿਰੁੱਧ ਨਾਲ ਯੁੱਧ ਕਰਨ ਵਾਸਤੇ, ਔਰ ਨਾਲ ਸ਼ੁੱਧ ਲੈ ਕੇ, ਸ਼ੁੱਧ ਦਾ ਮਤਲਬ ਹੈ ਹੋਸ਼ ਲੈ ਕੇ, ਕ੍ਰੋਧ ਦੇ ਨਾਲ ਲੜਨ ਵਾਸਤੇ ਆਏ ਹਨ।
ਕਠੋਰ ਤਾਰ ਚਾਂਪ ਕੋ ਤੁਰੰਗ ਕੋ ਤਵਾਇਓ।
ਬੜਾ ਕਠੋਰ ਤਰਕ ਮਹਾਰਾਜ ਜੀ ਨੇ ਹੱਥ ਚ ਧਾਰਨ ਕੀਤਾ, ਘੋੜੇ ਨੂੰ ਸੱਜੇ ਖੱਬੇ ਫੇਰਦਿਆਂ ਹੋਏ ਆਪਣੇ ਹੱਥੀ ਤੀਰ ਚਲਾਉਂਦੇ ਨੇ।
ਸਮੂਹ ਬਾਣ ਤਾਨ ਤਾਨ ਤੇ ਪ੍ਰਹਾਰ ਤੇ,
ਅਨੇਕਾਂ ਬਾਣ ਆਪਣਾ ਤਾਨ ਲਾ ਕੇ ਜ਼ੋਰ ਨਾਲ ਮਹਾਰਾਜ ਜੀ ਚਲਾਉਂਦੇ ਹਨ।
ਦੜਾ ਦੜੀ ਤੁਰੰਗ ਵੀਰ ਭੂਮ ਬੀਚ ਡਾਰ ਤੇ,
ਜਿਨ੍ਹਾਂ ਨੂੰ ਤੀਰ ਵੱਜਦੇ ਨੇ ਭਾਵੇਂ ਕਿਸੇ ਸੂਰਮੇ ਨੂੰ ਘੋੜੇ ਨੂੰ, ਦੜ ਦੜ ਕਰਕੇ ਨਾਲ ਹੀ ਜ਼ਮੀਨ ਤੇ ਡਿੱਗ ਪੈਂਦੇ। ਮਹਾਰਾਜ ਜੀ ਦਾ ਇੱਕ ਤੀਰ ਦਸਾਂ ਦਸਾਂ ਨੂੰ ਸੁੱਟੀ ਜਾ ਰਿਹਾ ਹੈ।
ਸਵੇਗ ਵਾਯੂ ਜਿਉਂ ਪੁਰਾਤਨ ਤਰੋਵਰਾ,
ਕਹਿੰਦੇ ਏਦਾਂ ਡਿੱਗਦੇ ਨੇ ਦੁਸ਼ਮਣ ਜਿਵੇਂ ਹਵਾ ਚੱਲਦੀ ਹੋਵੇ, ਹਨੇਰੀ ਤੇਜ ਚੱਲਦੀ ਹੋਵੇ, ਤੇ ਤੇਜ ਹਨੇਰੀ ਨਾਲ ਕੋਈ ਪੁਰਾਣੇ ਦਰਖਤ ਖੜੇ ਹੋਣ, ਜਿਨ੍ਹਾਂ ਦੀਆਂ ਜੜਾਂ ਪੋਲੀਆਂ ਹੋਈਆਂ ਹੋਣ, ਤੇ ਹਨੇਰੀ ਨਾਲ ਦੜ ਦੜ ਕਰਕੇ ਜ਼ਮੀਨ ਤੇ ਡਿੱਗਦੇ ਨੇ। ਏਦਾਂ ਸਤਿਗੁਰਾਂ ਦੇ ਤੀਰਾਂ ਨਾਲ ਬੈਰੀ ਦੜ ਦੜ ਕਰਕੇ ਡਿੱਗਦੇ ਹਨ।
ਹਾਰ ਮੂਲ ਗੇਰ ਤੇ ਭਈ ਸੰਕੀਰਣ ਦਰਾ,
ਜੜੋਂ ਹੀ ਉਖੜ ਕੇ ਜਿਵੇਂ ਹਨੇਰੀ ਪੁੱਟ ਕੇ ਸੁੱਟ ਦਿੰਦੀ ਹੈ, ਏਦਾਂ ਸੂਰਮਿਆਂ ਨੂੰ ਮਹਾਰਾਜ ਜੀ ਥੱਲੇ ਸੁੱਟਦੇ ਨੇ। ਔਰ ਜੰਗ ਦੇ ਮੈਦਾਨ ਦੀ ਧਰਤੀ ਨੂੰ ਇੱਕ ਵਾਰੀ ਇਹਨਾਂ ਦੀਆਂ ਲਾਸ਼ਾਂ ਨਾਲ ਸੰਕੀਰਣ ਬਣਾ ਕੇ ਰੱਖ ਦਿੱਤਾ, ਧਰਤੀ ਭਰ ਗਈ ਹੈ।
ਫਿਰ ਓਕੇ ਆਏ ਅਗਰ ਜੋ ਸੁਪ੍ਰਾਣਹੀਨ ਹੋਵਤੇ,
ਜਿਹੜਾ ਅੱਗੇ ਆ ਜਾਂਦਾ ਸਤਿਗੁਰਾਂ ਦੇ ਸਾਹਮਣੇ, ਮਹਾਰਾਜ ਜੀ ਦਾ ਤੀਰ ਲੱਗਦਾ, ਨਾਲ ਹੀ ਉਹਦੇ ਪ੍ਰਾਣ ਉਡਨ ਪੰਖੇਰੂ ਹੋ ਜਾਂਦੇ ਹਨ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਨਾਲ ਹੀ ਉਹਨੂੰ ਮੁਕਤੀ ਦਾ ਦਾਨ ਬਖਸ਼ਿਆ ਜਾਂਦਾ ਹੈ। ਕਲਗੀਆਂ ਵਾਲੇ ਦੇ ਹੱਥੋਂ ਮਰ ਕੇ ਮੁਕਤ ਹੋ ਰਹੇ ਨੇ, ਕਹਿੰਦੇ ਜਿਹਨਾਂ ਵੀ ਅੱਗੇ ਆਉਂਦਾ ਕੋਈ ਜਨਮਾਂ ਦੀ ਤਪੱਸਿਆ ਹੀ ਲੈ ਕੇ ਆਉਂਦੀ ਮਹਾਰਾਜ ਜੀ ਦੇ ਹੱਥੋਂ ਮਰਨ ਵਾਸਤੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਤੀਰ ਚਲਾਉਂਦੇ ਔਰ ਉਸੇ ਵੇਲੇ ਉਹਦੇ ਪ੍ਰਾਣ ਹੀਨ ਹੋ ਜਾਂਦੇ ਹਨ।
ਭਿਆਨਕ ਭੂਮਿਕਾ ਪਗਹਿ ਪਗਹਿਲ ਜੋਬਤੇ,
ਭਿਆਨਕ ਭੂਮਿਕਾ ਨਜ਼ਰ ਆਉਂਦੀ ਹੈ। ਜਿਹੜੇ ਪਗਹਿਲ ਨੇ ਭਗੌੜੇ, ਜਿਹੜੇ ਕਾਇਰ ਨੇ, ਉਹ ਤਾਂ ਫਿਰ ਭੱਜਦੇ ਹੀ ਫਿਰਦੇ ਨੇ, ਜਗ੍ਹਾ ਨੀ ਲੱਭਦੀ ਉਹਨਾਂ ਨੂੰ ਕਿਤੇ ਦੌੜਨ ਨੂੰ।
ਨਹੀਂ ਸੁਨੈਨ ਗੋਚਰਾ ਬਚਿਓ ਸੁਜਿੰਦ ਰਾਤ ਕੈ,
ਜਿਹੜਾ ਸਤਿਗੁਰਾਂ ਦੇ ਨੇਤਰਾਂ ਸਾਹਮਣੇ ਨਹੀਂ ਆਇਆ ਉਹ ਬਚ ਗਿਆ, ਜਿਹੜਾ ਅੱਖਾਂ ਸਾਹਮਣੇ ਆ ਗਿਆ ਬਸ ਮਾਰ ਮੁਕਾਇਆ, ਜਿਹੜਾ ਸਤਿਗੁਰਾਂ ਦੇ ਨਿਗਾਹ ਥੱਲੇ ਨਹੀਂ ਆਇਆ ਉਹਦੇ ਪ੍ਰਾਣ ਬਚ ਗਏ।
ਇਸ ਉਤੇ ਪਲਾਏਗੇ ਨਸਾਮਵਾ ਬਿਲਾਕ ਕੈ,
ਇੱਧਰ ਉੱਧਰ ਦੌੜ ਗਏ ਕਿਤੇ ਸਤਿਗੁਰਾਂ ਦੇ ਸਾਹਮਣੇ ਨਾ ਸਾਨੂੰ ਜਾਣਾ ਪੈ ਜਾਏ, ਕਿਉਂਕਿ ਜਿਹੜਾ ਸਾਹਮਣੇ ਆਉਂਦਾ ਉਹ ਮਾਰਿਆ ਜਾਂਦਾ। ਇਸ ਕਰਕੇ ਤੁਰ ਕੇ ਇੱਧਰ ਉੱਧਰ ਦੌੜੇ ਫਿਰਦੇ ਨੇ, ਸਤਿਗੁਰਾਂ ਦੇ ਸਨਮੁਖ ਨਹੀਂ ਜਾਂਦੇ।
ਗੁਰੂ ਸਮੇਤ ਖਾਲਸੇ ਤਵਾਏ ਜਾਏ ਜਾਏ ਕੇ,
ਸਤਿਗੁਰਾਂ ਦੇ ਸਮੇਤ ਸਿੰਘ ਘੋੜੇ ਦੌੜਾਉਂਦੇ ਨੇ, ਜਿਸ ਜਿਸ ਤਰਫ ਜਾਂਦੇ ਨੇ ਉਧਰ ਹੀ ਜਾ ਕੇ ਸਿੰਘ ਜਾ ਕੇ ਤੁਰਕਾਂ ਨੂੰ ਘੇਰਾ ਪਾ ਕੇ ਮਾਰਦੇ ਹਨ।
ਸੰਘਾਰ ਕੈ ਸਥਾਰ ਕੀਨ ਕੋ ਟਿਕੈ ਨਤਾਏ ਕੋ,
ਸੰਘਾਰ ਕੇ ਉੱਥੇ ਹੀ ਸਥਾਰ ਵਿਛਾ ਦਿੱਤੇ, ਸੱਥਰ ਵਿਛਾ ਦਿੱਤੇ ਨੇ ਤੁਰਕਾਂ ਦੇ ਲੋਕਾਂ ਦੇ, ਔਰ ਕਿਸੇ ਨੇ ਸਾਹਮਣੇ ਟਿਕਣ ਦਾ ਹੌਸਲਾ ਨਹੀਂ ਕੀਤਾ।
ਲਗਨ ਚਬਾਨ ਗੋਰੀਆਂ ਦੋਰੀਆਂ ਸੜਾਕ ਤੇ,
ਗੋਲੀਆਂ ਵੱਜਦੀਆਂ ਨੇ, ਬਾਣ ਵੱਜਦੇ ਨੇ, ਦੋਵਾਂ ਪਾਸਿਓਂ ਗੋਲੀਆਂ ਤੇ ਬਾਣ ਚੱਲ ਰਹੇ ਨੇ।
ਭਲਾਏ ਜਾਏ ਜੀਵ ਤੇ ਮਰੇ ਭਰੇ ਤੜਪ ਤੜਾਕ ਤੇ,
ਭੱਜ ਗਏ ਜਿਹੜੇ ਉਹ ਜੀਵਦੇ ਰਹਿ ਗਏ, ਜਿਹੜੇ ਅੱਗੇ ਆ ਗਏ ਉਸੇ ਵੇਲੇ ਮਾਰੇ ਗਏ।
ਜੋ ਪਈ ਯੁਗ ਸੂਬੇ ਗਿਰ ਪਤ ਮਿਲ ਸਾਰੇ,
ਇੱਧਰ ਦੋਵੇਂ ਸੂਬੇਦਾਰ ਤੇ ਜਿੰਨੇ ਪਹਾੜੀ ਰਾਜੇ ਨੇ ਮਿਲ ਕੇ
ਤੀਰ ਚਮੂ ਪ੍ਰਦ ਗਾਰ ਉਚਾਰੇ,
ਆਪਣੀ ਫੌਜ ਵੱਲ ਵੇਖ ਕੇ ਫੌਜ ਨੂੰ ਗਾਲਾਂ ਕੱਢਦੇ ਨੇ, ਫੌਜ ਨੂੰ ਤਾੜਦੇ ਨੇ ਗੁੱਸੇ ਵਿਚ ਆ ਕੇ।
ਬੜੇ ਯਤਨ ਤੇ ਸਨਮੁਖ ਕਰੇ,
ਤੇ ਵੱਡੇ ਯਤਨ ਨਾਲ ਹੁਣ ਫੌਜ ਅੱਗੇ ਨਹੀਂ ਜਾਂਦੀ, ਇਹ ਅੱਗੇ ਧੱਕਦੇ ਨੇ ਜਾਓ ਅੱਗੇ ਹੋ ਕੇ ਲੜੋ, ਪਿੱਛੇ ਨੂੰ ਜਾਂਦੇ ਨੇ, ਕਹਿੰਦੇ ਜੀ ਅੱਗੇ ਤੀਰ ਵੱਜਦੇ ਨੇ ਜਾਂਦੇ ਆ, ਤੀਰ ਦਸਾਂ ਦਸਾਂ ਵਿੱਚੋਂ ਨਿਕਲ ਜਾਂਦਾ, ਪਤਾ ਹੀ ਨਹੀਂ ਲੱਗਦਾ ਕਿੱਧਰੋਂ ਆ ਗਿਆ, ਇਹ ਧੱਕ ਧੱਕ ਕੇ ਅੱਗੇ ਲੜਨ ਵਾਸਤੇ ਕਰਦੇ ਹਨ।
ਕਿਤਕ ਪੱਲਾ ਮੈਂ ਕੇਤਕ ਮਰੈ।
ਕਈ ਤਾਂ ਭਾਗੀ ਜਾਂਦੇ ਕਹਿੰਦੇ ਸੂਬੇਦਾਰ ਜੀ ਅਸੀਂ ਤੁਹਾਡੀ ਨੌਕਰੀ ਛੱਡੀ, ਅਸੀਂ ਨੀ ਪੀ ਕਰਦੇ ਨੌਕਰੀ। ਕਈ ਤਾਂ ਉੱਥੋਂ ਹੀ ਦੌੜ ਗਏ, ਭੱਜ ਗਏ ਜਦੋਂ ਉਹਨਾਂ ਨੂੰ ਜਗ੍ਹਾ ਮਿਲੀ।
ਕੋ ਸਿੰਘ ਕਾਵ ਜਿਤੋ,
ਇਧਰ ਕੋਈ ਸਿੰਘ ਵੀ ਜ਼ਖਮੀ ਹੋਏ।
ਗੁਰੂ ਪ੍ਰਤਾਪ ਖਾਲਸੇ ਜੋਯੋ,
ਹੁਣ ਸਤਿਗੁਰਾਂ ਦਾ ਪ੍ਰਤਾਪ ਖਾਲਸੇ ਨੇ ਪ੍ਰਤੱਖ ਵੇਖਿਆ ਹੈ।
ਯੋਂ ਲਸ਼ਕਰ ਤੁਰਕਨ ਕੋ ਫੇਰੇ,
ਤੁਰਕਾਂ ਦਾ ਲਸ਼ਕਰ ਫੇਰ ਦਿੱਤਾ, ਮੋੜ ਦਿੱਤਾ।
ਕੇਚਿਤ ਪਹੁੰਚੇ ਭਾਜਤ ਡੇਰੇ,
ਕਈ ਤਾਂ ਦੌੜੇ ਇਹੋ ਜਿਹੇ ਵੀ ਸਿੱਧਾ ਆਪਣੇ ਡੇਰੇ ਵਿਚ ਹੀ ਪਹੁੰਚੇ ਨੇ ਜਿੱਥੇ ਉਹਨਾਂ ਦਾ ਡੇਰਾ ਸੀ।
ਸ਼ਤਰਨ ਕੇ ਦਲ ਲੜ ਕਰ ਉੱਤੇ,
ਦੁਸ਼ਮਣਾਂ ਦੇ ਦਲ ਲੜ ਲੜ ਕੇ ਹੁੱਟ ਗਏ, ਪਿੱਛੇ ਮੁੜ ਗਏ।
ਬੌਰ ਚੌਂਬਤੇ ਸਨਮੁਖ ਨਾ ਜੁੱਟੇ,
ਮੁੜ ਕੇ ਨੀ ਕਿਸੇ ਨੇ ਚਾਓ ਨਾਲ ਅੱਗੇ ਆ ਕੇ ਜੁੱਟਣ ਦਾ ਹੌਸਲਾ ਕੀਤਾ।
ਸਨੇ ਸਨੇ ਅੱਜ ਕੱਲ ਪਰ ਓਰੇ,
ਮਹਾਰਾਜ ਜੀ ਨੇ ਵੀ ਹੌਲੇ ਹੌਲੇ ਫਿਰ ਪਿੱਛੇ ਮੁੜਨਾ ਸ਼ੁਰੂ ਕੀਤਾ ਹੈ।
ਪੁੰਜ ਤੋਂ ਭੰਗਨ ਛੋਰੇ,
ਔਰ ਆਉਂਦਿਆਂ ਆਉਂਦਿਆਂ ਵੀ ਅਨੇਕਾਂ ਗੋਲੀਆਂ ਦਾਗਦੇ ਆ ਰਹੇ ਨੇ।
ਰਣ ਮੈਂ ਮਰੇ ਲੋ ਤੋ ਠਵਾਏ,
ਸ਼ਹੀਦ ਹੋ ਗਏ ਉਹਨਾਂ ਦੇ ਸਰੀਰ ਚੁਕਵਾਏ ਹਨ।
ਘਾਇਲ ਕੋ ਸੰਭਾਲ ਸਭ ਠਾਏ,
ਘਾਇਲ ਨੇ ਜ਼ਖਮੀ ਨੇ ਉਹਨਾਂ ਨੂੰ ਸੰਭਾਲ ਕੇ ਵਾਪਸ ਮੁੜੇ ਹਨ।
ਆਏ ਦੁਰਗ ਮੈਂ ਸਤਿਗੁਰ ਬਰੇ,
ਕਲਗੀਧਰ ਪਾਤਸ਼ਾਹ ਵਾਪਸ ਆਪਣੇ ਕਿਲੇ ਵਿਚ ਆ ਪਹੁੰਚੇ ਨੇ। ਦੂਜੇ ਦਿਨ ਦਾ ਜੰਗ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਜਿੱਤ ਕੇ ਵਾਪਸ ਮੁੜੇ ਹਨ।
ਸ਼ਲਕ ਤੁਪਕ ਤੋਪਨ ਕੀ ਕਰੇ,
ਔਰ ਜਦੋਂ ਵਾਪਸ ਆਏ ਤੇ ਜਿੱਤ ਦੀ ਖੁਸ਼ੀ ਵਿਚ ਸਿੰਘਾਂ ਨੇ ਬੰਦੂਕਾਂ ਦੀਆਂ ਸ਼ਲਖਾਂ ਚਲਾਈਆਂ ਆਕਾਸ਼ ਵਿਚ, ਤੋਪਾਂ ਦੀਆਂ ਸਲਾਮੀਆਂ ਦਿੱਤੀਆਂ ਕਿ ਜੰਗ ਜਿੱਤ ਕੇ ਆਏ ਹਨ।
ਦੁਰਜਨ ਰਾਖੇ ਦੂਰ ਹਟਾਏ,
ਦੁਰਜਨ ਸਾਨੂੰ ਦੂਰ ਹੀ ਹਟਾ ਦਿੱਤੇ, ਜਿਹੜੇ ਤੋਪਾਂ ਚਲਾਉਣੇ, ਤੋਪਾਂ ਚਲਾਉਣ ਦੀ ਸੋਧੀ ਭੁੱਲ ਗਈ ਤੁਰਕਾਂ ਨੂੰ।
ਮਾਰੇ ਖੇਤ ਬਿਕੈ ਸਮੁਦਾਏ,
ਤਾਂ ਬਹੁਤ ਸਾਰਾ ਸਮੁਦਾਇ ਤੁਰਕਾਂ ਦਾ ਜੰਗ ਦੇ ਮੈਦਾਨ ਵਿਚ ਮਾਰ ਮੁਕਾਇਆ ਹੈ।
ਵਾਹਿਗੁਰੂ ਜੀ ਕੀ ਕਹਿ ਫਤਿਹ, ਹਰਕ ਖਾਲਸੇ ਮੈਂ ਪਾ ਅਤੇ।
ਜਦੋਂ ਜੰਗ ਵਿਚ ਫਤਿਹ ਕਰਕੇ ਵਾਪਸ ਆਏ ਤੇ ਵਾਪਸ ਆਉਂਦਿਆਂ ਸਿੰਘ ਫਤਿਹ ਬੁਲਾਉਂਦੇ ਨੇ, ਕਹਿੰਦੇ ਖਾਲਸਾ ਵਾਹਿਗੁਰੂ ਦਾ ਹੈ, ਔਰ ਫਤਿਹ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੋਈ ਹੈ। ਗੱਜ ਕੇ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਦਾਂ ਫਤਿਹ ਦਾ ਜਕਾਰਾ ਬੁਲਾਉਂਦਿਆਂ ਹੋਇਆਂ ਵਾਪਸ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਵਿਚ ਪ੍ਰਵੇਸ਼ ਕੀਤਾ ਹੈ।